एक ओंकार सतनाम करता पुरख निरपाओ निर्वैर अकाल मूरत अजूनी सैभं गुरप्रसाद जप आदि सच जोगादि सच खैपी सच नानक खुशी पी सच दोए कर जोड़ मांगो एक दाना साहिब तुठ पावा सास सास नानक आराधे आठ पहर गुण गावा सास सास नानक आराधे आठ पहर गुण गावा परम सम्मान योग साहिब सतगुरु गुरु ग्रंथ साहिब सच्चे पातशाह जी दी पावन पवित्र हजूरी अंदर सुभाए मान गुरु सवारे सत संगी जनों आप जी ने प्रभात वेले दे इस सजे हुए दीवान विच अमृत बचना दा कीर्तन श्रवण कीता है। कीर्तन दी समाप्ति ते जो अमृत बचन आप जी श्रवण कर रहे सी कि तुम समर्था कारण करण हे प्रभु आप सब कुछ करन दे समर्थ हो आप करा भी सकदे हो कर भी सकदे हो मैं गुनाहां नाल अपराधां नाल गलतियां नाल भुलिया होया आप जी दी चरण शरण विच आया हां ते करो कृपालता मेरे अपराधी दे मेरे गुनाहां नाल भरे हुए जीवन ते आप ही पर्दे पा के मैनू ढक लवो आओ इस अमृत बचन नू ही आपां आधार बना के धन गुरु ग्रंथ साहिब जी दी अमृत गुरबाणी और गुरु तेग बहादुर कृपालू सतगुरु जी उन्हां दे पावन बचना विचों कुछ आप नाल सांझ कर सकां। करो किरपालता अपने अंदर नू टिकाण दा यतन करिए। साहिब गुरु तेग बहादुर आप विच वर्तन, साडे सारिआं दे अंदर नू टिका बख्श के अमृत बचन दी विचार आप ही करा लैण। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। ओ परिपूर्ण परमेश्वर, सब कुछ करन दे समर्थ है, क्योंकि मनुख अपनी सीमित बुद्धि नाल केवल अपने बल, अपनी ताकत, अपने जोर इसे ही सीमा विच रह के सोचदा है कि जितनी बुद्धि, लियाकत, सियाणप मेरे कोल है, इस तो अगे सियाणप नहीं। जितना मेरिया बाहां विच बल है, जितना बाहुबली मैं हाँ, मेरे तो वध होर किसे कोल ताकत हो ही नहीं सकती। जितनी मेरे कोल समर्था है, इतनी होर किसे कोल होर समर्था है ही नहीं। पर गुरु ग्रंथ साहिब जी दी अमृत बाणी विच सतगुरु जी ने फरमाया कि वह परम पिता परमेश्वर वाहिगुरु सब कुछ करन दे समर्थ है, ते जो कुछ इंसान अपनी जिंदगी विच सोच भी नहीं सकता, परमात्मा ओ कुछ भी ओदे सामने कर देंदा है। क्योंकि तुम समर्थ था कारण करन, किन्ना कुछ समर्थ है, कुछ गुरु ग्रंथ साहिब विचो प्रमाण ने, ओ असी देखांगे ओ प्रभु समर्थ भी है। आप सिर दे उत्ते मेर भरिया हाथ रखे, अपराधियां दे गुनाह करन वालियां दे गुनाहां उपर भी पर्दा पा देंदा है। आओ गुरु ग्रंथ साहिब दी बाणी विचो देखिए उस समर्थ कोल किन्नी कु रहमत है। दो तीन प्रमाण मैं बाणी विचो अर्ज करने ने। असी भगत कबीर जी दे बचन पढ़ने हाँ, भगत रविदास जी दे बचन पढ़ने हाँ, गुरु ग्रंथ साहिब विच बाबे नानक दी बाणी विचो कुछ प्रमाण ने कि वह पार ब्रह्म परमेश्वर की कुछ करन दे समर्थ है। कबीर साहब जी का एक अमृत बचन आंदा है खजूर दी बाणी विच, कहिंदे ने परमात्मा इन्ना समर्थ है जो कुछ असी अपने मन विच चित भी नहीं सकते, ख्याल भी नहीं उत्पन्न कर सकते, प्रभु वह कुछ भी कर देंदा है। गुरु साहब ने कुछ प्रमाण भी दिते। पहला बचन कीतो ने कि जेड़ा इंसान अपने परिवार दे विच्चों चंगा भला सवेरे उठिया, हसदा खेड़दा अपने बच्चियां नाल, अपने माता पिता नाल, खुशी खुशी अपने घरों तुरै, कहिंदे ने घरों तो तुरिया सी प्रसन्नता नाल, खुशी नाल, पर परमात्मा ने कुछ मिनटां तो बाद एको जिहा भाणा वरता दिता, जिहड़ा हसदा होया घरों निकलिया सी, जदों वापस आया तो वह उच्ची उच्ची रोंदा आ रहा है। सिर मैं बेनती कर रहा, प्रभु सब कुछ करन दे समर्थ है। हजूर ने अमृत बाणी विच फरमाया खस्तो जाए सो रोवत आवे, जेड़े खसदे गए प्रसन्न होके गए उन्होंने चित ख्याल भी नहीं सी, जदों वापस घर नूं मुड़े तो उच्ची उच्ची रोंदे आउंदे ने। कोई घटना वापर गई, किसे दी मौत हो गई, कोई दुर्घटना वापर जाए, हसदे खोए बंदे नू एक खिन विच परमात्मा तू रवा सकना है, ते तेरे कोल इन्नी समर्था है। जेड़े इंसान रोंदे पए ने तू किरपा करे ते एक खिन विच उन्हां नू खासे खुशी प्रसन्नता ते खेड़े भी बख्श सकदा है। साहब ने कहा खस्तो जाए सो रोवत आवे, रोवत जाए सो खसै, बस्तो खोए खोए सो उजर, उजर होए सो बस है, तुम समर्था कारण करन। हे प्रभु के जेड़े लोग घुग वसदे ने, जिन्हां कदी सोचिया भी नहीं कि उजाड़े पै जाणगे, हे परमात्मा तू एक खिन दे विच वसदिआं होयां नूं उजाड़ सकना है, ਤੇ ਜਿਹੜੇ ਵਿਚਾਰੇ ਦਰ ਦਰ ਦੇ ਮੁਥਾਜ ਨੇ, ਇੱਕ ਇੱਕ ਟੁਕੜੇ ਦੀ ਖਾਤਰ ਸਹਿਕਦੇ ਪਏ ਨੇ, ਜੇ ਤੂੰ ਖੇਡ ਵਰਤਾਨ ਤਿਆਵੇਂ ਟੁਕੜੇ ਮੰਗਣ ਵਾਲਿਆਂ ਨੂੰ ਪਾਤਸ਼ਾਹੀ ਦੇ ਦੇਗਾ ਅਤੇ ਮਹੱਲਾਂ ਵਿੱਚ ਰਹਿਣ ਵਾਲਿਆਂ ਨੂੰ ਦਰ ਦਰ ਦਾ ਭਿਖਾਰੀ ਬਣਾ ਸਕਣਾ। ਤੂੰ ਸਮਰੱਥ ਹੈ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸਤੋ ਹੋਏ ਹੋਏ ਸੋ ਉੱਜਰ, ਉੱਜਰ ਦਾ ਅਖਰੀ ਅਰਥੇ ਉੱਜੜ ਜਾਣਾ, ਬਸਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬਸੈ, ਜਲ ਤੇ ਥਲ ਕਰ ਜਿੱਥੇ ਮਾਲਕ ਕੇਵਲ ਪਾਣੀ ਹੀ ਪਾਣੀ ਕਹਿ, ਮਿੱਟੀ ਦਾ ਜ਼ਰਾ ਵੀ ਨਜ਼ਰ ਨਹੀਂ ਆਉਂਦਾ, ਜੇ ਤੂੰ ਚਾਹੇ ਤਾਂ ਪਾਣੀ ਦੇ ਭੰਡਾਰਿਆਂ ਦੇ ਵਿੱਚ ਸੋਹਣੀ ਜ਼ਮੀਨ ਪੈਦਾ ਕਰ ਸਕੇਂ, ਅਤੇ ਜਿਸ ਮਾਰੂ ਥਲ ਵਿੱਚ ਬੰਦੇ ਨੂੰ ਪਾਣੀ ਦੀ ਬੂੰਦ ਵੀ ਨਹੀਂ ਮਿਲਦੀ, ਪਾਣੀ ਦੀ ਬੂੰਦ ਨੂੰ ਸਹਿਕਦਾ, ਜੇ ਤੂੰ ਚਾਹੇ ਤਾਂ ਮਾਰੂ ਥਲ ਵਿੱਚ ਪਾਣੀ ਦੇ ਤਲਾਬ, ਪਾਣੀ ਦੇ ਖੂਹ ਪੈਦਾ ਕਰ ਸਕਣਾ ਹੈ। ਸਹਿਬ ਫੁਰਮਾ ਰਹੇ ਨੇ, ਬਸ ਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬਸ ਹੈ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਤੁਮ ਸਮਰੱਥਾ ਕਾਰਨ ਕਰਨ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਜ਼ਮੀਨ ਤੇ ਰਹਿਣ ਵਾਲੇ ਬੰਦੇ, ਉਹਨਾਂ ਨੂੰ ਪਰਮਾਤਮਾ ਕਈ ਵਾਰੀ ਇੰਨੀ ਦਾਤ ਦਿੰਦਾ ਕਿ ਸਭ ਤੋਂ ਉੱਚੀਆਂ ਉਡਾਰੀਆਂ ਮਾਰਦੇ ਨੇ, ਅਤੇ ਜੇ ਕਦੇ ਉਹਦੀ ਨਦਰ ਉਪੱਠੀ ਹੋ ਜਾਏ ਤੇ ਅਸਮਾਨ ਵਿੱਚ ਅਡਾਰੀਆਂ ਮਾਰਨ ਵਾਲਿਆਂ ਨੂੰ ਜ਼ਮੀਨ ਤੇ ਰੋਲ ਕੇ ਰੱਖ ਦਿੰਦਾ ਹੈ, ਚੜ੍ਹੇ ਆਕਾਸ਼ ਗਰਾਵੇ। ਤੇ ਅਗਲਾ ਬਚਨ ਕੀਤਾ, ਕਹਿਣ ਲੱਗੇ ਹੇ ਮਾਲਕ ਤੇਰੇ ਵਿੱਚ ਇਹ ਸਮਰੱਥਾ ਹੈ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ, ਬਸ ਤੋ ਹੋਏ ਹੋਏ ਸੋ ਉੱਜਰ, ਉੱਜਰ ਹੋਏ ਸੋ ਬਸੈ, ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ, ਪੇ ਖਾਰੀ ਤੇ ਰਾਜ ਕਰਾਵੇ, ਤੁਮ ਸਮਰੱਥਾ ਕਾਰਨ ਕਰਨ। ਜਿਹੜਾ ਬੰਦਾ ਪੇਖਾਰੀ ਹੈ ਉਹਨੂੰ ਪਾਤਸ਼ਾਹੀ ਦੇ ਦਿੱਤੀ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਦਾਤਾ ਖਲ ਮੂਰਖ ਤੇ ਪੰਡਿਤ ਕਰਬੋ। ਜਿਹੜੇ ਮੂਰਖ ਨੇ, ਜਿਨ੍ਹਾਂ ਨੂੰ ਬੋਲਣ ਦੀ ਲਿਆਕਤ ਨਹੀਂ, ਜਿਨ੍ਹਾਂ ਕੋਲ ਗਿਆਨ ਦਾ ਇੱਕ ਅੱਖਰ ਵੀ ਨਹੀਂ, ਜੇ ਪ੍ਰਭੂ ਤੂੰ ਚਾਹੇ ਤਾਂ ਇੱਕ ਮੂਰਖ ਬੰਦੇ ਨੂੰ ਸਿਆਣਾ, ਵਿਦਵਾਨ, ਪੰਡਿਤ ਬਣਾ ਸਕਣੇ, ਅਤੇ ਜੇ ਕਿਸੇ ਪੰਡਿਤ ਨੂੰ ਆਪਣੀ ਵਿਦਿਆ ਦਾ, ਵਿਦਵਾਨ ਨੂੰ ਆਪਣੀ ਵਿਦਿਆ ਦਾ ਮਾਣ ਹੋ ਜਾਏ, ਇੱਕ ਨਿੱਕੀ ਜਿਹੀ ਭੁੱਲ ਪਿੱਛੇ ਉਹ ਵਿਦਵਾਨ ਪੰਡਿਤ ਦੀ ਗਿਣਤੀ ਵੀ ਮੂਰਖਾਂ ਵਿੱਚ ਆ ਜਾਂਦੀ। ਤੂੰ ਸਭ ਕੁਝ ਕਰਨ ਦੇ ਯੋਗ ਹੈ, ਪੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਪੇਖਾਰੀ, ਖਲ ਮੂਰਖ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਦਾਰੀ। ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਪਾਂ ਕੇਵਲ ਰਹਿਣਾ ਹੈ। ਦੇਖੋ ਉਸ ਪਰਮੇਸ਼ਵਰ ਦੇ ਖੱਤ ਵਿੱਚ ਸਭ ਕੁਝ ਕਰਨ ਦੇ ਉਹ ਸਮਰੱਥ ਹੈ। ਕਦੀ ਇਹ ਆਪਣੀ ਸੋਚ ਨਾਲ, ਆਪਣੀ ਬੁੱਧੀ ਨਾਲ ਨਾ ਸੋਚੀਏ ਕਿ ਜੋ ਕੁਛ ਮੇਰੇ ਕੋਲ ਹੈ ਸ਼ਾਇਦ ਮੇਰੇ ਕੋਲ ਸਦਾ ਹੀ ਰਹੇਗਾ। ਜੇ ਅੱਜ ਮੇਰੇ ਕੋਲ ਕੰਗਾਲਤਾ ਹੈ ਤੇ ਸ਼ਾਇਦ ਮੈਂ ਸਦੀਵ ਕਾਲ ਲਈ ਕੰਗਾਲ ਹੀ ਰਹਿਣਾ। ਉਸ ਪਰਮੇਸ਼ਵਰ ਦਾ ਕੋਈ ਪਤਾ ਨਹੀਂ ਕਿ ਕਿਹੜੇ ਵੇਲੇ ਬੰਦੇ ਦੀ ਜ਼ਿੰਦਗੀ ਵਿੱਚ ਉਹਨੇ ਕਿਹੜਾ ਪਲਟਾ ਲੈ ਆਉਣਾ ਹੈ। ਤਾਂ ਹੀ ਸਤਿਗੁਰੂ ਦੀ ਬਾਣੀ ਵਿੱਚ ਬਾਬਾ ਨਾਨਕ ਜੀ ਦਾ ਇੱਕ ਬਚਨ ਹੈ, ਦੇਖੋ ਪਰਮੇਸ਼ਵਰ ਕਿੰਨਾ ਸਮਰੱਥ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਫੁਰਮਾਇਆ, ਕਹਿੰਦੇ ਨੇ ਕਿਸੇ ਨੂੰ ਅੱਜ ਤੀਕਰਾਂ ਸ਼ੇਰ ਕੋਈ ਪਕੜ ਕੇ ਲਿਆਵੇ ਅਤੇ ਸ਼ੇਰ ਦੇ ਸਾਹਮਣੇ ਖਰੀ ਘਾਸ, ਹਰਾ ਘਾਹ ਕੱਟ ਕੇ ਪਾਵੇ, ਕਦੀ ਆਪਨੇ ਸ਼ੇਰ ਨੂੰ ਘਾਹ ਖਾਂਦੇ ਨਹੀਂ ਦੇਖਿਆ ਹੋਵੇਗਾ। ਅਤੇ ਜੇ ਕੋਈ ਸ਼ੇਰ ਘਾਹ ਖਾਣ ਲੱਗ ਪਏ ਤਾਂ ਆਪਾਂ ਕਹਾਂਗੇ ਇਹਦੀ ਗਿਣਤੀ ਸ਼ੇਰਾਂ ਵਿੱਚ ਕਾਹਦੀ, ਇਹ ਨਾਮ ਦਾ ਸ਼ੇਰ ਹੈ, ਖਾਂਦਾ ਤਾਂ ਘਾਹ ਪਿਆ, ਇਹ ਕਮਜ਼ੋਰ ਹੈ। ਸ਼ੇਰ ਕਦੀ ਘਾਹ ਨਹੀਂ ਖਾਂਦੇ, ਬਾਜ ਕਦੀ ਘਾਹ ਨਹੀਂ ਖਾਂਦੇ, ਸ਼ੀਆਂ ਅਤੇ ਜਿਹੜੇ ਚਰਗ ਨੇ ਇਹ ਕਦੀ ਵੀ ਘਾਹ ਨਹੀਂ ਖਾਂਦੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮੇਸ਼ਵਰ ਚਾਹੇ ਤਾਂ ਇਹਨਾਂ ਜੀਵਾਂ ਦੇ ਸੁਭਾਅ ਉਹ ਪਲਟ ਸਕਦਾ ਹੈ। ਮਹਾਰਾਜ ਕਿਵੇਂ? ਕਹਿਣ ਲੱਗੇ ਪ੍ਰਭੂ, ਸ਼ੇਰ ਭਾਵੇਂ ਜੰਗਲ ਦਾ ਬਾਦਸ਼ਾਹ ਹੈ, ਆਪਣਾ ਸ਼ਿਕਾਰ ਆਪ ਕਰਦਾ ਹੈ, ਪਰ ਜੇ ਤੇਰਾ ਭਾਣਾ ਵਾਪਰੇ ਤੂੰ ਸ਼ੇਰ ਨੂੰ ਘਾਹ ਖਾਣ 'ਤੇ ਮਜਬੂਰ ਕਰ ਦੇ, ਤੂੰ ਬਾਜ ਨੂੰ ਘਾਹ ਖਾਣ 'ਤੇ ਮਜਬੂਰ ਕਰ ਦੇ, ਚਰਗ ਅਤੇ ਕੂਈਆਂ ਨੂੰ ਘਾਹ ਖਾਣ ਲਈ ਬੇਬਸ ਕਰ ਦੇਵੇਂ, ਅਤੇ ਜਿਹੜੇ ਘਾਹ ਖਾਣ ਵਾਲੇ ਜੀਵ ਨੇ, ਭੇਡ, ਬੱਕਰੀ, ਗਾਂ, ਭੈਂਸ, ਜੇ ਤੂੰ ਚਾਹੇ ਤਾਂ ਇਹਨਾਂ ਸਾਰੇ ਪਸ਼ੂਆਂ ਨੂੰ ਮਾਸ ਖਾਣ 'ਤੇ ਮਜਬੂਰ ਕਰ ਦੇ। ਤੇਰੀ ਆਪਣੀ ਖੇਡ ਹੈ, ਤੁਮ ਸਮਰੱਥਾ ਕਾਰਨ ਕਰਨ, ਜਿੱਥੇ ਪਾਣੀ ਨਹੀਂ ਉੱਥੇ ਸਮੁੰਦਰ ਪੈਦਾ ਕਰ ਦੇ, ਤੇ ਸਮੁੰਦਰ ਦੇ ਵਿੱਚ ਨਦੀਆਂ ਦੇ ਵਿੱਚ ਤੂੰ ਪਹਾੜ ਪੈਦਾ ਕਰਦਾ, ਤੇਰੇ ਤੋਂ ਕੁਰਬਾਨ ਜਾਵਾਂ। ਜੇ ਤੂੰ ਚਾਹੇ ਤਾਂ ਇੱਕ ਖਿੰਨ ਵਿੱਚ ਪਾਤਸ਼ਾਹ ਨੂੰ ਰੋਲ ਕੇ ਮਿੱਟੀ ਬਣਾ ਦੇਵੇਂ ਤੇ ਦਰ ਦਰ ਤੇ ਰੁਲਣ ਵਾਲੇ ਕੀੜੇ ਨੂੰ ਤੂੰ ਪਾਤਸ਼ਾਹੀ ਦੇ ਦੇਵੇਂ, ਤੂੰ ਸਮਰੱਥਾ ਕਾਰਨ ਕਰ। ਹਜ਼ੂਰ ਨੇ ਫਰਮਾਇਆ ਸ਼ੀਆਂ, ਬਾਜਾਂ, ਚਰਗਾਂ, ਕੁਈਆਂ ਇਹ ਸਾਰੇ ਮਾਸ ਖਾਣ ਵਾਲੇ ਜੀਵ ਨੇ। ਸ਼ੇਰ ਮਾਸ ਖਾਂਦਾ, ਬਾਜ ਮਾਸ ਖਾਂਦੀ ਹੈ, ਕਿਉਂਕਿ ਬਾਜ ਇਹ ਅਸਲ ਵਿੱਚ ਨਰ ਨਹੀਂ, ਇਹ ਮਦੀਨ ਹੈ। ਬਾਜ ਦਾ ਜੋ ਨਰ ਹੈ ਉਸ ਦਾ ਨਾਮ ਹੈ ਜ਼ੁਰਾ। ਆਪਾਂ ਭਾਵੇਂ ਇਸ ਨੂੰ ਨਰ ਵਿੱਚ ਗਿਣਤੀ ਕਰ ਲੈਂਦੇ ਹਾਂ, ਬਾਜ ਆਇਆ, ਪਰ ਅਸਲ ਵਿੱਚ ਬਾਜ ਹੈ ਮਦੀਨ। ਇਹਦੇ ਨਰ ਨੂੰ ਕਿਹਾ ਜਾਂਦਾ ਹੈ ਜ਼ੁਰਾ। ਸਾਹਿਬ ਕਹਿੰਦੇ ਨੇ ਸ਼ੀਆਂ, ਬਾਜਾਂ, ਚਰਗਾਂ, ਕੁਈਆਂ ਇਹਨਾਂ ਖਵਾਲੇ, ਕਾਂ ਕਾਂ ਖਾਣ ਤਿੰਨਾਂ ਮਾਸ ਖਵਾਲੇ, ਇਹ ਚਲਾਏ ਰਾਹ। ਕਾਂ ਖਾਣ ਵਾਲੇ ਮਾਸ ਖਾਣ ਤੇ ਮਜਬੂਰ ਕਰ ਦਿੱਤੇ। ਨਦੀਆਂ ਵਿੱਚ ਟਿੱਬੇ ਦਿਖਾਲੇ, ਥਲੀ ਕਰੇ ਅਸਗਾਹ, ਤੁਮ ਸਮਰੱਥਾ ਕਾਰਨ ਕਰਨ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਇੱਕ ਖਿੰਨ ਲਾਇਆ, ਕੀੜੇ ਨੂੰ ਪਾਤਸ਼ਾਹੀ ਦੇ ਦਿੱਤੀ, ਤੇ ਜਿਹੜਾ ਆਪਣੇ ਲਾਮ ਲਸ਼ਕਰ ਤੇ ਆਪਣੀ ਫੌਜ ਤੇ ਮਾਣ ਕਰਦਾ ਸੀ, ਪਰਮਾਤਮਾ ਨੇ ਇੱਕ ਖਿੰਨ ਵਿੱਚ ਫੌਜਾਂ ਨੂੰ ਰਾਹ ਕਰ ਦਿੱਤਾ ਤੇ ਦਰ ਦਰ ਤੇ ਰੁਲਣ ਵਾਲੇ ਨੂੰ ਪਾਤਸ਼ਾਹੀ ਦੇ ਦਿੱਤੀ। ਕੀੜਾ ਦੇਹ ਪਾਤਸ਼ਾਹੀ, ਕਹਿਣ ਲੱਗੇ ਲਸ਼ਕਰ ਕਰੇ ਸਵਾਹ। ਗੁਰਮੁਖੋ, ਆਪ ਥੋੜ੍ਹੀ ਇਕਾਗਰਤਾ ਬਖਸ਼ਿਆ, ਅੱਜ ਕਿਰਪਾ ਕਰਿਓ, ਥੋੜ੍ਹੀ ਜੀ ਇਕਾਗਰਤਾ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ ਸੱਚੇ ਪਾਤਸ਼ਾਹ ਜੀ ਨੇ। ਤੀਸਰਾ ਪ੍ਰਮਾਣ ਮੈਂ ਅਰਜ ਕਰ ਲੱਗਾ ਵਾਂ ਬਾਬਾ ਨਾਮਦੇਵ ਜੀ ਦੀ ਬਾਣੀ ਵਿੱਚੋਂ। ਸਿਰਫ ਅਜੇ ਬਾਣੀ ਨੂੰ ਆਧਾਰ ਬਣਾਇਆ ਕਿ ਮਨਾ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ। ਭਗਤ ਨਾਮਦੇਵ ਕਹਿੰਦੇ ਨੇ ਮੈਂ ਉਹ ਲੋਕ ਸੱਜਣ ਦੇਖੇ ਨੇ ਜਿਨ੍ਹਾਂ ਦੇ ਘਰ ਵਿੱਚ ਭੋਜਨ ਪਰੋਸ ਕੇ ਤਿੰਨ ਵਾਰੀ ਨੌਕਰ ਲੈ ਕੇ ਆਉਂਦਾ, ਉਸਨੇ ਥਾਲ ਦੇ ਵਿੱਚ ਦੁੱਧ ਦੀ ਖੀਰ ਵੀ ਪਾਈ, ਉਸਨੇ ਘਿਓ ਅਤੇ ਖੰਡ ਵੀ ਮਿਲਾਇਆ, ਅਤੇ 36 ਪ੍ਰਕਾਰ ਦੇ ਭੋਜਨ ਇਨਸਾਨ ਦੇ ਭੋਜਨ ਛਕਣ ਤੋਂ ਪਹਿਲਾਂ ਤਿਆਰ ਕਰ ਦਿੱਤੇ ਗਏ। ਅਮੀਰ ਆਦਮੀ ਘਰ ਆਇਆ, ਨੌਕਰ ਨੇ ਪਰੋਸਿਆ ਹੋਇਆ ਥਾਲ ਅੱਗੇ ਕੀਤਾ ਅਤੇ ਰੱਬ ਦੀ ਦਿੱਤੀ ਹੋਈ ਦਾਤ ਲੈ ਕੇ ਸ਼ੁਕਰ ਕਰਨ ਦੀ ਥਾਂ ਉਸ 36 ਪ੍ਰਕਾਰ ਦੇ ਭੋਜਨ ਨੂੰ ਵੀ ਪੈਰਾਂ ਨਾਲ ਠੁਕਰਾ ਕੇ ਕਹਿੰਦਾ, ਨਹੀਂ, ਮੈਨੂੰ ਅੱਜ ਇਹ ਭੋਜਨ ਸਵਾਦ ਨਹੀਂ ਲੱਗਦਾ। ਬਾਬਾ ਨਾਮਦੇਵ ਕਹਿੰਦੇ ਨੇ ਫਿਰ ਹੋਣੀ ਕਰਤਾਰ, ਕੁਦਰਤ ਇਸ ਬੰਦੇ ਦੀ ਹਰਕਤ ਨੂੰ ਦੇਖ ਕੇ ਖੱਸਦੀ ਹੈ। ਉਹ ਬੰਦਿਆ ਹੈ ਕਿ 36 ਪ੍ਰਕਾਰ ਦੇ ਭੋਜਨ ਤੇਰੇ ਥਾਲ ਵਿੱਚ ਪਰੋਸੇ ਨੇ, ਖੰਡ ਖੀਰ ਘਿਓ ਤੈਨੂੰ ਪਰੋਸ ਕੇ ਦਿੱਤੇ ਨੇ, ਇੰਨੇ ਅੰਮ੍ਰਿਤ ਵਰਗੇ ਭੋਜਨਾਂ ਨੂੰ ਤੂੰ ਪੈਰਾਂ ਨਾਲ ਠੋਕਰ ਮਾਰਨਾ। ਅਤੇ ਕਹਿੰਦੇ ਨੇ ਮੈਂ ਉਹੀ ਬੰਦਾ ਦੇਖਿਆ ਜਿਹੜਾ ਖੰਡ ਖੀਰ ਘਿਓ ਅਤੇ ਭੋਜਨ ਨੂੰ ਠੋਕਰ ਮਾਰਦਾ ਸੀ, ਉਹ ਗਲ ਵਿੱਚ ਝੋਲੀ ਪਾ ਕੇ ਲੋਕਾਂ ਦੇ ਦਰਵਾਜ਼ੇ ਖੜਕਾ ਕੇ ਕਹਿੰਦਾ, ਕਿੰਨੇ ਦਿਨਾਂ ਦਾ ਭੁੱਖਾ ਵਾ, ਜੇ ਕੋਈ ਖੈ ਤਾਂ ਮੈਨੂੰ ਸੁੱਕਾ ਰੋਟੀ ਦਾ ਟੁਕੜਾ ਦੇ ਦਿਓ। ਤੁਮ ਸਮਰੱਥਾ ਕਾਰਨ ਕਰਨ। ਸਿਰਫ ਇੱਕੋ ਤੁਕ ਲਈ ਜੋ ਗੁਰਮੁਖ ਗਾ ਰਹੇ ਸਨ ਕੀਰਤਨ ਰਹੀ, ਹਜ਼ੂਰ ਕਹਿੰਦੇ ਨੇ ਖੰਡ ਖੀਰ ਘਿਓ ਨੂੰ ਠੋਕਰਾਂ ਮਾਰਨ ਵਾਲਾ ਦਰ ਦਰ ਤੇ ਜਾ ਕੇ ਰੋਟੀਆਂ ਮੰਗਦਾ, ਖੈਰ ਮੰਗਦਾ, ਅਤੇ ਕਈ ਵਾਰੀ ਉਸ ਭਿਖਾਰੀ ਨੂੰ ਲੋਕ ਅਪ ਸ਼ਬਦ ਬੋਲਦੇ ਨੇ, ਆਪਣੇ ਘਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦੇ ਨੇ। ਫਿਰ ਕਹਿੰਦੇ ਨੇ ਉਹੀ ਭਿਖਾਰੀ ਕੀ ਕਰਦਾ ਕਿ ਜਿਹੜਾ ਕਦੀ 36 ਪ੍ਰਕਾਰ ਦੇ ਭੋਜਨਾਂ ਨੂੰ ਦੁਰਕਾਰਦਾ ਸੀ, ਜਿੱਥੇ ਲੋਕਾਂ ਨੇ ਘਰ ਦਾ ਕੂੜਾ ਇਕੱਠਾ ਕੀਤਾ, ਉੱਥੇ ਜਾ ਬੈਠਿਆ ਅਤੇ ਕੂੜੇ ਵਿੱਚ ਹੱਥ ਮਾਰ ਮਾਰ ਕੇ ਉਹਦੇ ਵਿੱਚ ਡਿੱਗੇ ਹੋਏ ਚਣਿਆਂ ਦੇ ਦਾਣੇ, ਅੰਨ ਦੇ ਦਾਣੇ ਲੱਭਦਾ, ਅਤੇ ਜਿੰਨੇ ਦਾਣੇ ਮਿਲਦੇ ਨੇ ਉਹਨਾਂ ਨੂੰ ਧੋ ਕੇ ਆਪਣੇ ਮੂੰਹ ਵਿੱਚ ਪਾ ਕੇ ਆਪਣੇ ਪੇਟ ਦੀ ਭੁੱਖ ਕੂੜੇ ਦੇ ਦਾਣਿਆਂ ਵਿੱਚੋਂ ਬੁਝਾਰਿਆ। ਧਿਆਨ ਦਿਆ ਜੇ ਚੁੰਮ ਸਮਰੱਥਾ ਕਾਰਨ ਕਰਨ। ਉਹ ਪਰਮਾਤਮਾ ਜਿਹੜਾ ਸਾਹਿਬ ਨੇ ਬਾਣੀ ਵਿੱਚ ਕਿਹਾ ਕਬੂ ਖੀਰ ਖਾਂਡ ਘਿਓ ਨਾ ਭਾਵੈ, ਸਿਰਫ ਤਵੱਜੋ ਦਿਆ ਜੇ ਸਭ ਕੁਝ ਕਰਨ ਦੇ ਸਮਰੱਥੇ ਮਨਾ ਉਸ ਪਰਮਾਤਮਾ ਦੇ ਪ੍ਰਭੂ ਦੇ ਭੈ ਵਿੱਚ ਰਹਿ। ਹਜ਼ੂਰ ਕਹਿ ਰਹੇ ਨੇ ਕਬੂ ਖੀਰ ਖਾਂਡ ਘਿਓ ਨਾ ਭਾਵੈ, ਕਦੀ ਇਹ ਅੰਮ੍ਰਿਤ ਵਰਗੇ ਪਦਾਰਥ ਵੀ ਚੰਗੇ ਨਹੀਂ ਲੱਗਦੇ। ਅਤੇ ਸਾਹਿਬ ਕਹਿੰਦੇ ਨੇ ਕਬੂ ਘਰ ਘਰ ਟੂਕ ਮੰਗਾਵੈ, ਟੂਕ ਦਾ ਅਖਰੀ ਅਰਥ ਟੁਕੜੇ। ਉਹੀ ਬੰਦਾ ਜਿਹੜਾ ਖੀਰ ਖੰਡ ਘਿਓ ਨਹੀਂ ਖਾਂਦਾ, ਉਹ ਘਰ ਘਰ ਦੇ ਵੀ ਜਾ ਕੇ ਉਹਨੂੰ ਟੁਕੜੇ ਮੰਗਦਾ, ਤੇ ਉਹਨਾਂ ਟੁਕੜਿਆਂ ਨਾਲ ਆਪਣੇ ਪੇਟ ਨੂੰ ਭਰਨਾ ਚਾਹੁੰਦਾ ਹੈ। ਕਬੂ ਖੀਰ ਖਾਂਡ ਘਿਓ ਨਾ ਪਾਵੇ, ਕਬੂ ਘਰ ਘਰ ਟੂਕ ਮੰਗਾਵੇ, ਤੇ ਅਗਲੀ ਤੋਕੇ ਕਬੂ ਕੂਰਨ ਚਨੇ ਬਿਨਾਵੇ। ਕੂਰਨ ਦਾ ਅਰਥ ਹੈ ਕੂੜੇ ਦਾ ਢੇਰ, ਚਨੇ ਦਾ ਅਰਥ ਕਰਾਂਗੇ ਦਾਣੇ, ਬੀਨਣ ਦਾ ਅਰਥ ਹੁੰਦਾ ਚੁਣਨਾ। ਜਿਹੜਾ ਬੰਦਾ ਕੱਲ ਤੱਕ ਖੰਡ ਖੀਰ ਘਿਓ ਨੂੰ ਠੋਕਰ ਮਾਰਦਾ ਸੀ, ਅੱਜ ਆਪਣੇ ਹੱਥਾਂ ਨਾਲ ਕੂੜਾ ਲੋਕਾਂ ਦਾ ਫੋਲ ਫੋਲ ਕੇ ਉਹਦੇ ਵਿੱਚੋਂ ਚਣਿਆਂ ਦੇ ਦਾਣੇ ਲੱਭਦਾ ਪਿਆ ਹੈ, ਬੰਦਾ ਤਾਂ ਉਹੀ ਹੈ। ਸਾਹਿਬ ਕਹਿ ਰਹੇ ਨੇ ਕਿ ਕਬੂ ਖੀਰ ਖਾਂਡ ਘਿਓ ਨਾ ਪਾਵੇ, ਕਬੂ ਘਰ ਘਰ ਟੂਕ ਮੰਗਾਵੇ, ਕਬੂ ਕੂਰਨ ਚਨੇ ਬਿਨਾਵੇ, ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ। ਖੇ ਮੇਰੇ ਭਰਾਵਾ, ਜਿਵੇਂ ਸੋਹਣਾ ਪਰਮਾਤਮਾ ਰੱਖਦਾ ਨਾ, ਉਹਦੀ ਰਜ਼ਾ ਵਿੱਚ ਰਹਿ ਤੇ ਤੈਨੂੰ ਸੁੱਖ ਮਿਲੇਗਾ। ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਉਸ ਪਰਮਾਤਮਾ ਦੀ ਤਾਕਤ ਨੂੰ ਕੌਣ ਬਿਆਨ ਕਰ ਸਕਦਾ, ਕਿਉਂਕਿ ਤੁਮ ਸਮਰੱਥਾ ਕਾਰਨ ਕਰਨ। ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਅਗਲੇ ਬਚਨ ਨੇ ਕਹਿੰਦੇ ਨੇ, ਕਦੀ ਉਹੀ ਇਨਸਾਨ ਘਰੋਂ ਨਿਕਲਦਾ ਸੀ ਤੇ ਕੀਮਤੀ ਅਰਬੀ ਘੋੜਿਆਂ ਦੀ ਅਸਵਾਰੀ ਇਹਦੇ ਵਾਸਤੇ ਪਹਿਲਾਂ ਤਿਆਰ ਸੀ। ਸੋਹਣੀ ਕਾਠੀ ਘੋੜੇ ਤੇ ਪਾ ਦੇਣੀ, ਜਿਹਦੇ ਵਿੱਚ ਸੋਨਾ ਜੜਿਆ ਹੋਣਾ, ਜਿਹਦੇ ਵਿੱਚ ਹੀਰੇ ਮੋਤੀ ਜੜੇ ਹੋਣੇ। ਉਹ ਇਨਸਾਨ ਜਿਹੜਾ ਹਰ ਰੋਜ਼ ਘੋੜਿਆਂ ਦੀ ਅਸਵਾਰੀ, ਨਵੇਂ ਤੋਂ ਨਵੇਂ ਘੋੜੇ ਦੀ ਅਸਵਾਰੀ ਕਰਦਾ ਸੀ। ਸੱਚੇ ਪਾਤਸ਼ਾਹ ਕਹਿੰਦੇ ਨੇ, ਅੱਜ ਦੇਖੋ ਉਹੀ ਬੰਦਾ ਤੁਰਿਆ ਜਾਂਦਾ ਹੈ, ਮਾਰੂਥਲ ਦੀ ਰੇਤ ਤਪਦੀ ਏ ਤੇ ਪੈਰਾਂ ਵਿੱਚ ਪਾਉਣ ਲਈ ਜੁੱਤੀ ਨਸੀਬ ਨਾ ਹੋਈ, ਨੰਗੇ ਪੈਰੀ ਰੇਤ ਤੇ ਤੁਰਿਆ ਜਾਂਦਾ ਹੈ। ਤੇ ਮਨ ਵੀ ਸੋਚਦਾ, ਮਣਾ ਕਦੀ ਅਰਬੀ ਘੋੜਿਆਂ ਤੋਂ ਥੱਲੇ ਨਹੀਂ ਸੈ ਤੂੰ ਉਤਰਦਾ, ਤੇ ਅੱਜ ਤਾਂ ਸੱਜਣਾ ਤੇਰੇ ਪੈਰਾਂ ਵਿੱਚ ਪਾਉਣ ਵਾਸਤੇ ਤੈਨੂੰ ਜੁੱਤੀ ਵੀ ਨਸੀਬ ਨਹੀਂ ਹੁੰਦੀ ਪਈ। ਇਨਸਾਨ ਉਹੀ ਹੈ ਜਿਹਦੇ ਕੋਲ ਕੀਮਤੀ ਅਸਵਾਰੀ, ਅੱਜ ਉਹੀ ਬੰਦਾ ਪੈਰਾਂ ਤੋਂ ਨੰਗਾ। ਬਾਬਾ ਨਾਮਦੇਵ ਨੇ ਤੀਸਰਾ ਬਚਨ ਕੀਤਾ ਹੈ, ਕਹਿੰਦੇ ਨੇ ਉਹੀ ਇਨਸਾਨ ਜਿੱਦਣ ਰੱਬ ਨੇ ਧਨ ਪਦਾਰਥ ਦਿੱਤੇ ਤੇ ਇਨਸਾਨ ਦੇ ਕੋਲ ਕਈ ਕਈ ਵਾਰੀ ਬਿਸਤਰੇ ਵਿਛਾਣੇ ਇਹਨੇ, ਸਵੇਰੇ ਦੁਪਹਿਰੇ ਸ਼ਾਮ ਇਹਨੇ ਬਸਤਰ ਬਦਲਨੇ, ਚਾਦਰ ਰੋਜ਼ ਇਹਦੇ ਬਿਸਤਰ ਦੀ ਬਦਲੀ ਜਾਣੀ। ਉਹ ਇਨਸਾਨ ਜਿਹੜਾ ਚਿੱਟੇ ਬਸਤਰ ਤੇ ਰੋਜ਼ ਵਿਸ਼ਰਾਮ ਕਰਦਾ ਸੀ, ਅੱਜ ਆਪਣੇ ਹੱਥ ਵਿੱਚ ਪਰਾਲੀ। ਪਰਾਲੀ ਸ਼ਬਦ ਆਪ ਸਮਝਦੇ ਹੋਵੋਗੇ ਕਿ ਝੋਨਾ ਕੱਟ ਕੁੱਟ ਕੇ, ਜੀਰੀ ਕੁੱਟ ਕੇ ਜਿਹੜੇ ਕੱਖ ਬਚਦੇ ਨੇ। ਜਿਹੜਾ ਬੰਦਾ ਚਿੱਟੀਆਂ ਚਾਦਰਾਂ ਤੇ ਸੌਂਦਾ ਸੀ, ਅੱਜ ਆਪਣੇ ਹੱਥ ਵਿੱਚ ਥੋੜੀ ਜਿਹੀ ਪਰਾਲੀ ਲੈ ਕੇ ਤੁਰਿਆ। ਹਵੇਲੀਆਂ ਦਾ ਮਾਲਕ ਸੜਕ ਦੇ ਕਿਨਾਰੇ ਦੁਕਾਨ ਕਿਸੇ ਦੀ ਸਾਹਮਣੇ ਜਾ ਕੇ ਬੈਠ ਕੇ ਕਹਿੰਦਾ, ਐ ਸੇਠ ਅੱਜ ਰਾਤ ਸੌਣਾ, ਸਰਦੀ ਪੈਂਦੀ ਏ, ਤੇਰੀ ਦੁਕਾਨ ਦੇ ਅੱਗੇ ਛੱਜਾ ਛੱਤ ਹੈ ਕਿ ਇੱਕ ਰਾਤ ਮੈਨੂੰ ਪਰਾਲੀ ਵਿਛਾ ਕੇ ਆਪਣੀ ਦੁਕਾਨ ਅੱਗੇ ਸੌਂ ਲੈਣ ਦੇਗਾ। ਇਨਸਾਨ ਉਹੀ ਹੈ, ਤੁਮ ਸਮਰੱਥਾ ਕਾਰਨ ਕਰਨ, ਪਰਮਾਤਮਾ ਸਭ ਕੁਝ ਕਰ ਦਿੰਦਾ ਹੈ। ਬਾਬਾ ਜੀ ਦੇ ਬਚਨਾਂ ਵੱਲ ਫਿਰ ਧਿਆਨ ਦੇਣਾ, ਕਬੂ ਖੀਰ ਖਾਂਡ ਘਿਓ ਨਾ ਪਾਵੇ, ਕਬੂ ਘਰ ਘਰ ਟੂਕ ਮੰਗਾਵੇ, ਕਬੂ ਕੂਰਨ ਚਨੇ ਬਿਨਾਵੇ, ਜਿਉਂ ਰਾਮ ਰੱਖੇ ਤਿਉਂ ਰਹੀਏ ਰੇ ਭਾਈ, ਹਰ ਕੀ ਮਹਿਮਾ ਕਛ ਕਥਨ ਨਾ ਜਾਈ। ਕਬੂ ਤੁਰੇ ਤਰੰਗ ਨਚਾਵੇ, ਕਦੀ ਇਹ ਘੋੜਿਆਂ ਨੂੰ ਨਚਾਉਂਦਾ, ਕਬੂ ਤੁਰੇ ਤੁਰੰਗ ਨਚਾਵੇ, ਕਬੂ ਪਾਏ ਪਨੀਓ ਨਾ ਪਾਵੇ, ਕਦੀ ਪੈਰਾਂ ਵਿੱਚ ਜੁੱਤੀ ਪਾਣੀ ਨਸੀਬ ਨਾ ਹੋਈ। ਕਹਿਣ ਲੱਗੇ, ਕਬੂ ਖਾਟ ਸਫੇਦੀ ਸੁਆਵੇ, ਕਦੀ ਚਿੱਟੀਆਂ ਚਾਦਰਾਂ ਖਾਟ ਤੇ ਮੰਜੇ ਤੇ ਵਿਛਾ ਕੇ ਸੌਂਦਾ, ਕਬੂ ਭੂਮ ਪਿਆਰ ਨਾ ਪਾਵੇ, ਤੇ ਕਦੀ ਵਿਚਾਰੇ ਨੂੰ ਜ਼ਮੀਨ ਤੇ ਵਿਛਾਉਣ ਵਾਸਤੇ ਕੱਖ ਵੀ ਨਸੀਬ ਨਹੀਂ ਹੁੰਦੇ। ਉਹ ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ। ਪਹਿਲਾ ਬਚਨ ਸੀ ਕਬੀਰ ਜੀ ਦਾ, ਦੂਜਾ ਬਚਨ ਬਾਬੇ ਨਾਨਕ ਦਾ, ਤੀਜਾ ਬਚਨ ਆਪ ਜੀ ਨੇ ਸਾਂਝਾ ਕੀਤਾ ਬਾਬੇ ਨਾਮਦੇਵ ਜੀ ਦਾ। ਹੁਣ ਕਦੀ ਪੜ੍ਹੋ ਗੁਰੂ ਤੇਗ ਬਹਾਦਰ ਜੀ ਦੇ ਬਚਨ। ਕਹਿਣ ਲੱਗੇ, ਹਰ ਕੀ ਗਤ ਨਹਿ ਕੋ ਜਾਣੈ, ਪਰਮਾਤਮਾ ਦੀ ਗਤੀ ਨੂੰ ਉਹਦੀ ਸਮਰੱਥਾ ਨੂੰ ਕੌਣ ਜਾਣ ਸਕਦਾ। ਹਰ ਕੀ ਗਤ ਨਹਿ ਕੋ ਉਜਾਨੈ, ਜੋਗੀ ਜਤੀ ਤਪੀ ਪਚਹਾਰੇ ਤੁਮ ਸਮਰੱਥਾ ਕਾਰਨ ਕਰਨ, ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਨੇ। ਗੁਰੂ ਤੇਗ ਬਹਾਦਰ ਜੀ, ਕੀ ਹਰ ਕੀ ਗਤ ਹੈ? ਕਹਿਣ ਲੱਗੇ, ਛਿਨਮੈ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ ਤੁਮ ਸਮਰੱਥਾ ਕਾਰਨ ਕਰਨ। ਇੱਕ ਖਿਨ ਦੇ ਵਿੱਚ ਜਿਹੜੇ ਰਾਓ ਨੇ, ਰਾਓ ਦਾ ਅਖਰੀ ਅਰਥ ਪਾਤਸ਼ਾਹ ਨੇ, ਬਾਦਸ਼ਾਹ ਨੇ, ਰਾਜੇ ਨੇ, ਰਾਜਿਆਂ ਨੂੰ ਕੰਗਾਲ ਕਰ ਦੇਣਾ ਤੇ ਕੰਗਾਲਾਂ ਨੂੰ ਬਾਦਸ਼ਾਹੀ ਦੇ ਦੇਣਾ ਹੈ। ਵੈਸੇ ਵਾਹਿਗੁਰੂ ਮਿਹਰ ਕਰੇ ਕਿ ਪਰਮਾਤਮਾ ਨੂੰ परमात्मा जे इंसान नूं ताकत दे बल दे ते वाहिगुरु कृपा करे इहदे नाल परमात्मा दा शुकर करन दी वी इहनूं अकल दे दे, क्योंकि उस परमात्मा दा शुकर करदे रहीए भै विच रहांगे ते परमात्मा अपनियां रहमतां आप वरसाएगा। एक बादशाह दा एक सम्राट दा मैं जीवन पढ़ रहा सां कि बड़ा दानी पुरश सी। उहदा सुभाअ सी कि सवेरे जदों प्रभात वेले सूरज उदय होना ते उहने एक चंगेर, तुसीं बजुर्ग शब्द मेरा समझोगे चंगेर, पुराने समय आपां प्रसाद पानी रोटियां विच रखदे सां, एक चंगेर भर के हीरियां दी मोतियां दी सोने दियां मोहरां दी लै आउणी ते जिहड़ा उहदा महल सी अपने महल तो बाहर उहने उच्चा सारा एक चबूतरा बनाया, उस चबूतरे दे उपर बैठ जाना, परमात्मा दी समर्था तो उहदे पै विच आपां रहीए, उत्थे बैठ जाना ते लोकां भिखारियां दी मंगण वालियां दी कतार लग जानी। ते उस नवाब ने राजे ने की करना कि चंगेर दे विच हाथ पाना ते अपने हाथ विच जितने मोती आ जाने ते जेड़ा कतार विच क्यू विच लग के मंगण आया उहदी झोली दे विच अपने मोतियां दे भरी कोई मुठ उडेल देने, उहदे झोली विच मोती पा देने। पर अज तीकरां कई साल हो गए सन दान पुन करदिआं, कदी उहने भी मंगण वाले दा चेहरा नहीं सी वेख्या। जदों घरों आउणा चंगेर भरी कोणी धन नाल, एक खाली कोणी ते दूजी नौकर ने रख देनी, पर उहने नीवी पाई रखनी। आउणा अपने हथ नाल नीवी पा के झोली अगले दी विच पा देना ते दूसरे दी झोली विच उहने फिर जा के दूजे नूं दान दे देना, पर कदी भी मंगण आए दे चेहरे नूं नहीं सी देखदा। एक फकीर कई दिनां दा देखदा है भी इन्ना धर्मी बंदा जिहड़ा सवेरे सवेरे उठ के अपने पल्लिओ किसे नूं कुछ देण लग पैंदा, वैसे दे वी उह सकदा है जिहनूं परमात्मा अंदर देण दी समर्था दे, नहीं ते इत्थे लोक अरबां खरबां पति हो के भी मरदे दम तक भी गरीबां दा खून पी जांदे ने, ते कुछ ऐसे ने जिहड़ा अपना सब कुछ दा ते ला के भी बगाने दा सवार दे। गुरमुखो कदी गरीब दी अंदर दी आसीस निकले ते परमात्मा हो सकदा है उस गरीब दा रूप ही तेरे अंदर धार के आ गया होवे। ओ परमात्मा गरीब दे रूप विच भी आ सकदा है, तू किसे इंसान नूं नहीं, तू सेवा कर, सेवा दा मतलब तेरा फर्ज। उस भावना वाले ने झोली भर देनी, जितनी समर्था होनी दान करना। एक फकीर ने कई दिनां तो देखिया, मन च आया भी ये बंदा सवेरे आ जांदा है चंगेर भर के दौलत दी हीरे मोती सोने दियां मोहरां, सैकड़े लोग रोज इहदे दर तो झोलियां खजाने दियां भर के जांदे ने, पर कारण की है कि इहने कदी अपनियां अखां नहीं उच्चियां कीतियां, कदी अपना चेहरा गड़ा के जिहड़े मंगण आए ने उहनां नूं देखिया नहीं, ते अज उह फकीर भी क्यू विच लग गया, कतार विच लग गया। जदों ओ मंगदे मंगदे एक एक आदमी अगे तुरिया, फकीर ने झोली नहीं कीती ते ओ भी रब दी बंदगी करन वाला बेमुथाज सी, उहनूं किसे दी परवाह की, उहने झोली नहीं कीती। राजे ने नवाब ने अपने हथ विच मोती लै के सोना लै के मुठ्ठी भर के जदों ओ झोली विच पाण लगा, उस फकीर ने झोली करन दी थां नवाब दा हथ घुट के पकड़ लिया। नवाब दी नज़र फिर भी नीवी सी, उहने घुट के हथ पकड़िया ते नाल ही उस साधु ने फकीर ने कह दिता, नवाब ए सुल्तान मैं मंगण वाला मंगता नहीं, मैं कई दिनां तो तेरे शरीर दी हरकत देख रहा ते मेरे अंदर दी दुविधा है, तू मेरे अंदर दी दुविधा दूर कर। अज राजे ने उस नवाब ने कह लो अपनी नज़र थोड़ी जी उच्ची चुकी ते कह लगा, दस तू की पुछना चाहना है। कहना मैनू नवाब एक गल दस कि ज्यों ज्यों तेरा हाथ उठदा पिया दिनों दिन तू लोकां नू दई जा रहा है त्यों त्यों तेरिया अखां नीवियां क्यों हुंदियां पईयां ने, हाथ तेरा उच्चा उठदा है ते अखां तेरियां नीवियां हो रही ने, इहदा कारण की, अखां क्यों नहीं तू उपर चुकदा। ते नवाब ने बहुत सोहना उत्तर दिता, कहन लगा जे मैं अपनियां अखां उच्चियां चक के ਜਿਨ੍ਹਾਂ ਲੋਕਾਂ ਨੂੰ ਕੁਝ ਦੇ ਰਿਹਾ ਇਹਨਾਂ ਦੇ ਚਿਹਰਿਆਂ ਨੂੰ ਦੇਖਾਂਗਾ ਤੇ ਇਹ ਭੁਲੇਖਾ ਖਾ ਕੇ ਇਹ ਨਾ ਕਹਿ ਦੇਣ ਕਿ ਦਾਤਾ ਨਵਾਬ ਹੈ, ਤੈਨੂੰ ਪਤਾ ਹੈ ਮੈਂ ਕਿਹੜੀ ਥਾਂ ਤੇ ਆ ਕੇ ਵੰਡਣਾ। ਕਹਿਣ ਲੱਗਾ ਨਵਾਬ ਤੂੰ ਆਪਣੇ ਮਹੱਲ ਦੇ ਦਰਵਾਜ਼ੇ ਦੇ ਸਾਹਮਣੇ ਬੈਠ ਕੇ ਵੰਡਣਾ। ਕਹਿੰਦਾ ਤਾਂ ਮੈਂ ਅੱਖਾਂ ਉੱਪਰ ਨਹੀਂ ਚੁੱਕਦਾ ਕਿਤੇ ਲੋਕ ਇਹ ਨਾ ਭਰਮ ਪਾ ਲੈਣ ਮੈਂ ਦਾਤਾ ਦੇਣ ਵਾਲਾ ਵਾਂ, ਨਹੀਂ ਮੈਂ ਤਾਂ ਦਿੱਤੀ ਹੋਈ ਰੱਬ ਦੀ ਦਾਤ ਅੱਗੇ ਲੋਕਾਂ ਨੂੰ ਵੰਡਣਾ। ਮੈਂ ਕਹਿੰਦਾ ਮੇਰੇ ਤੇ ਭਰੋਸਾ ਕਰਕੇ ਮੈਨੂੰ ਦਾਤਾ ਨਾ ਕਹਿ ਦਿਓ, ਮੈਂ ਤਾਂ ਉਹਦੀ ਨੌਕਰੀ ਕਰਨਾ ਪਿਆ, ਜਿੰਨੀ ਦੇਰ ਤੱਕ ਰੱਖੇਗਾ ਮੈਂ ਦੇਈ ਜਾਵਾਂਗਾ, ਜਿੱਦਣ ਉਹਨੇ ਹੁਕਮ ਕੀਤਾ ਉਦਣ ਖਜ਼ਾਨਾ ਬੰਦ ਕਰ ਦਿਆਂਗਾ, ਮੈਂ ਦੇਣ ਵਾਲਾ ਨਹੀਂ। ਉੱਥੇ ਬੜਾ ਸੋਹਣਾ ਦੋਹਰਾ ਉਸ ਸੱਜਣ ਨੇ ਲਿਖਿਆ ਤੇ ਹਿੰਦੀ ਦੇ ਸ਼ਬਦ ਨੇ। ਕਹਿਣ ਲੱਗੇ ਸੀਖੇ ਕਹਾਂ ਨਵਾਬ ਜੂ, ਖੇ ਨਵਾਬ ਜੀ ਆ ਕਿਤੇ ਤੋਂ ਸਿੱਖਿਆ ਲਈ। ਸੀਖੇ ਕਹਾਂ ਨਵਾਬ ਜੂ, ਦੇਨੀ ਐਸੀ ਦੇਨ, ਜਿਉਂ ਜਿਉਂ ਕਰ ਉੱਪਰ ਉੱਠੇ ਤਿਉਂ ਤਿਉਂ ਨੀਚੇ ਨਹਿ। ਜਿਉਂ ਜਿਉਂ ਤੇਰਾ ਹੱਥ ਉੱਪਰ ਉੱਠਦਾ ਤਿਉਂ ਤਿਉਂ ਤੇਰੀ ਨਜ਼ਰ ਨੀਵੀਂ ਕਿਉਂ ਪੈ ਰਹੀ ਹੈ, ਕਿਉਂ ਤੂੰ ਆਪਣੀ ਨਜ਼ਰ ਜ਼ਮੀਨ ਤੇ ਗੜਾ ਰਿਹਾ। ਸੀਖੇ ਕਹਾਂ ਨਵਾਬ ਜੂ, ਦੇਨੀ ਐਸੀ ਦੇਨ, ਜਿਉਂ ਜਿਉਂ ਕਰ ਉੱਪਰ ਉੱਛੇ ਤਿਉਂ ਤਿਉਂ ਨੀਚੇ ਨੈਣ। ਤੇ ਉਸ ਵੇਲੇ ਬੜੇ ਸੋਹਣੇ ਉਹਨਾਂ ਬਚਨ ਕਹਿ, ਕਹਿਣ ਲੱਗਾ ਦੇਨ ਹਾਰ ਕੋਈ ਔਰ ਹੈ। ਨਵਾਬ ਕਹਿ ਰਿਹਾ ਮੈਂ ਦਾਤਾ ਨਹੀਂ, ਦੇਨ ਹਾਰ ਕੋਈ ਔਰ ਹੈ, ਜੋ ਬੇਜਤ ਹੈ ਦਿਨ ਰੈਨ, ਲੋਕ ਬਰਮ ਮੁਝ ਪੇ ਕਰੈ ਤਾਂ ਤੇ ਨੀਚੇ ਨਹਿ। ਮੈਂ ਤਾਂ ਅੱਖਾਂ ਨੀਵੀਆਂ ਕਰ ਲਈਆਂ ਨੇ, ਲੋਗੋ ਮੇਰੇ ਤੇ ਭਰੋਸਾ ਨਾ ਕਰਿਓ, ਮੈਂ ਤਾਂ ਕਿਸੇ ਦਾ ਮੰਗਤਾ ਵਾਂ, ਮੰਗਤਾ ਕਿਸੇ ਮੰਗਤੇ ਨੂੰ ਕੀ ਦੇ ਸਕਦਾ ਹੈ, ਹਾਂ ਮੰਗਤੇ ਨੂੰ ਦਾਤੇ ਨੇ ਦਿੱਤਾ ਹੈ ਤੇ ਦਿੱਤੇ ਹੋਏ ਵਿੱਚੋਂ ਮੈਂ ਤੁਹਾਨੂੰ ਵੰਡਣਾ ਪਿਆ। ਅੱਖਾਂ ਤਾਂ ਨੀਵੀਆਂ ਕੀਤੀਆਂ ਨੇ ਕਿ ਲੋਕ ਕਿਤੇ ਮੈਨੂੰ ਦਾਤਾ ਨਾ ਸਮਝ ਲੈ। ਗੁਰਮੁਖੋ ਸਮਰੱਥ ਕੇਵਲ ਪਰਮਾਤਮਾ ਹੈ। ਗੁਰੂ ਤੇਗ ਬਹਾਦਰ ਜੀ ਦਾ ਪ੍ਰਮਾਣ ਮੈਂ ਆਪ ਨਾਲ ਸਾਂਝਾ ਕਰ ਰਿਹਾ ਸਾਂ। ਹਰ ਕੀ ਗਤ ਨੈ ਕੋ ਉਜਾਨੈ, ਜੋਗੀ ਜਤੀ ਤਪੀ ਪਛਾਰੇ, ਅਰ ਬਹੁ ਲੋਕ ਸਿਆਨੇ, ਛਿਨਮੈ ਰਾਓ ਰੰਕ ਕੋ ਕਰੀ, ਰਾਓ ਰੰਕ ਕਰ ਡਾਰੇ, ਰੀਤੇ ਭਰੇ, ਰੀਤੇ ਦਾ ਅਖਰੀਅਰ ਤੇ ਸੱਖਣੇ ਖਾਲੀ, ਜਿਹੜੇ ਖਾਲੀ ਨੇ ਉਹਨਾਂ ਨੂੰ ਤੂੰ ਭਰ ਦੇਣਾ, ਤੇ ਜਿਹੜੇ ਭਰੇ ਹੋਣ ਦਾ ਮਾਣ ਕਰਦੇ ਨੇ ਤੂੰ ਇੱਕ ਖਿਨ ਲਾਨਾ, ਭਰਿਆ ਹੋਇਆਂ ਨੂੰ ਸੱਖਣਿਆ ਕਰ ਦੇਣਾ। ਰੀਤੇ ਭਰੇ ਭਵਰੇ ਸਖਨਾ ਵੈ, ਇੱਕ ਖਿਨ ਵੀ ਸਖਣੇ ਕਰ ਦਿੱਤੇ ਇਹ ਤੇਰੀ ਬਿਹਾਰ ਨੇ। ਤੇ ਜਦੋਂ ਪਰਮਾਤਮਾ ਕਿਸੇ ਨੂੰ ਦਾਤ ਦੇਣ ਲੱਗਦਾ, ਮੈਂ ਸਿਰਫ ਕੁਝ ਪ੍ਰਮਾਣ ਲਏ ਨੇ ਕਿ ਉਸ ਪਰਮ ਪਿਤਾ ਪਰਮੇਸ਼ਵਰ ਦੀ ਕੋਈ ਖੇਡ ਦਾ ਪਤਾ ਹੈ। ਆ ਬੱਚੀ ਨੇ ਬੜਾ ਸੋਹਣਾ ਇੱਕ ਸ਼ਬਦ ਪੜ੍ਹਿਆ, ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ। ਹੁਣ ਇਸ 'ਤੇ ਬਿਲਕੁਲ ਟੁਕਰਿਆ ਹੈ ਕਿ ਪਰਮਾਤਮਾ ਦੀ ਆਪਣੀ ਖੇਡ ਹੈ, ਕਿਸੇ ਨੂੰ ਕਿੰਨੀ ਉਹ ਸਮਰੱਥਾ ਦੇ ਦੇ। ਹੁਣ ਆਦਮੀ ਦਾ ਜ਼ੋਰ ਤਾਂ ਲੱਗਾ, ਕਿਸੇ ਮੁਲਕ ਨੂੰ ਤੁਸੀਂ ਪੜ੍ਹ ਲਓ, ਹਰ ਮੁਲਕ ਜਦੋਂ ਵੀ ਕੋਈ ਸਰਕਾਰ ਕਿਸੇ ਮੁਲਕ ਵਿੱਚ ਆਉਂਦੀ ਹੈ ਤੇ ਸਭ ਤੋਂ ਪਹਿਲੀ ਉਹ ਗੱਲ ਨਾਰਾ ਦਿੰਦੀ ਹੈ, ਅਸੀਂ ਗਰੀਬੀ ਖਟਾ ਦਿਆਂਗੇ, ਅਸੀਂ ਕੰਗਾਲਤਾ ਹਟਾ ਦਿਆਂਗੇ, ਅਸੀਂ ਗਰੀਬੀ ਲੋਕਾਂ ਦੀਆਂ ਝੌਂਪੜੀਆਂ ਚੁੱਕ ਦੇਵਾਂਗੇ। ਮੈਂ ਕਹਿੰਦਾ ਖਾਸ ਕਰਕੇ ਜਿਹੜਾ ਰੱਬ ਨੂੰ ਮੰਨਣ ਵਾਲਾ ਹੈ ਨਾ, ਉਹ ਕਦੀ ਇਹ ਦਾਅਵਾ ਨਾ ਕਰੇ। ਆਪ ਕਹੋਗੇ ਲਓ ਜੀ ਤੁਸੀਂ ਵੰਡ ਕਰਕੇ ਰਾਜੀ ਹੋ, ਨਹੀਂ। ਜੇ ਕੋਈ ਕਹਿੰਦਾ ਮੈਂ ਗਰੀਬੀ ਖੰਡਾ ਦਿਆਂਗਾ ਹਟਾ ਦਿਆਂਗਾ, ਉਹ ਕਦੀ ਭੁੱਲੇ ਨਾ ਗਰੀਬੀ ਅਮੀਰੀ ਬੰਦੇ ਦੇ ਖੱਤ ਵਿੱਚ ਨਹੀਂ। ਤੂੰ ਕਿਸੇ ਦੀ ਖੱਤ ਦੀ ਤਲੀ 'ਤੇ ਤਾਂ ਪੈਸਾ ਰੱਖ ਸਕਣਾ ਹੈ, ਅਤੇ ਜਾ ਰੱਬ ਨੇ ਉਹਦੇ ਮੱਥੇ ਵਿੱਚ ਨਹੀਂ ਲਿਖਿਆ, ਤੇਰੀ ਕੀ ਸਮਰੱਥਾ ਕਿ ਮੱਥੇ ਵਿੱਚ ਕਿਸੇ ਦੇ ਤੂੰ ਧਨ ਲਿਖ ਸਕੇ। ਪਰਮਾਤਮਾ ਦੇ ਖੱਤ ਵਿੱਚ ਹੈ। ਬਾਬਾ ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਰੋਜ਼ ਅਸੀਂ ਪੜ੍ਹਦੇ ਹਾਂ, ਇੱਕ ਦਾਤੇ ਇੱਕ ਭਿਖਾਰੀ ਜੀ, ਇਕਣਾਂ ਨੂੰ ਤੂੰ ਦਾਤੇ ਬਣਾ ਦਿੱਤਾ ਅਤੇ ਇੱਕ ਭਿਖਾਰੀ ਬਣਾ ਦਿੱਤੇ ਨੇ, ਸਭ ਤੇਰੇ ਚੋਜ ਵਿੜਾਉਣਾ, ਤੇਰੇ ਆਪਣੇ ਚੋਜ ਨੇ। ਆਪ ਆਸਾ ਕੀ ਵਾਰ ਪੜ੍ਹਦੇ ਹੋ, ਕਦੀ ਅਖੀਰਲੇ ਸਲੋਕ ਪੜ੍ਹੋ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਦੋਂ ਗਰੀਬ ਜਾਂ ਅਮੀਰ ਨੂੰ ਤੂੰ ਤੱਕਣਾ ਹੈ ਅਤੇ ਰੱਬ ਦੀ ਖੇਡ ਵੱਲ ਝਾਤੀ ਮਾਰ। ਕਹਿੰਦੇ ਨੇ ਆਪੇ ਭਾਂਡੇ ਸਾਜਿਅਨ, ਭਾਂਡੇ ਦਾ ਅਖਰੀ ਅਰਥ ਇੱਥੇ ਬਰਤਨ ਉਹ ਨਹੀਂ ਜਿਹੜੇ ਘਰ ਵਿੱਚ ਅਸੀਂ ਵਰਤਨੇ ਹਾਂ, ਇੱਥੇ ਭਾਂਡੇ ਦਾ ਅਰਥ ਹੈ ਸਰੀਰ ਰੂਪੀ ਭਾਂਡਾ। ਭਾਂਡੇ ਪਰਮਾਤਮਾ ਨੇ ਬਣਾਏ ਨੇ। ਆਪੇ ਭਾਂਡੇ ਸਾਜਿਅਨ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ ਇੱਕ ਚੁੱਲ੍ਹੇ ਰਹਿਣ ਚੜ੍ਹੇ। ਹੁਣ ਤੁਸੀਂ ਪੁਰਾਣੇ ਬਜ਼ੁਰਗੇ ਗੱਲ ਸਮਝਦੇ ਹੋ, ਪੁਰਾਤਨ ਸਮੇਂ ਅਸੀਂ ਮਿੱਟੀ ਦੇ ਭਾਂਡੇ ਘਰ ਵਿੱਚ ਵਰਤਦੇ ਸਾਂ। ਇੱਕ ਭਾਂਡਾ ਉਹ ਸੀ ਜਿਹਦੇ ਵਿੱਚ ਦੁੱਧ ਜਮਾਇਆ ਜਾਂਦਾ ਹੈ, ਇੱਕ ਭਾਂਡਾ ਉਹ ਸੀ ਜਿਸ ਚਾਟੀ ਵਿੱਚ ਸਵੇਰੇ ਦੁੱਧ ਨੂੰ ਰਿੜਕਿਆ ਜਾਂਦਾ ਸੀ, ਇੱਕ ਭਾਂਡੇ ਵਿੱਚ ਅੰਮ੍ਰਿਤ ਵਰਗਾ ਦੁੱਧ ਪਿਆ ਹੈ। ਅਤੇ ਸਿਆਲ ਦੇ ਦਿਨਾਂ ਵਿੱਚ ਅੱਜ ਦੀ ਤਰ੍ਹਾਂ ਕੋਈ ਗੀਜ਼ਰ ਨਹੀਂ ਸਨ, ਗਰਮ ਪਾਣੀ ਦਾ ਪ੍ਰਬੰਧ ਨਹੀਂ ਸੀ, ਅਤੇ ਬਜ਼ੁਰਗਾਂ ਕੀ ਕਰਨਾ, ਵੱਡਾ ਮਿੱਟੀ ਦਾ ਮੱਟ ਲੈ ਕੇ ਜ਼ਮੀਨ ਵਿੱਚ ਪੱਟ ਕੇ ਟੋਆ, ਉਸ ਮੱਟ ਨੂੰ ਪੱਕਾ ਹੀ ਜ਼ਮੀਨ ਵਿੱਚ ਗੱਢ ਦੇਣਾ, ਥੱਲੇ ਸਾਰਾ ਸਿਆਲ 6 ਮਹੀਨੇ ਅੱਗ ਬਲਦੀ ਰਹਿਣੀ, ਸਵੇਰੇ ਗਰਮ ਪਾਣੀ ਕੱਢਣਾ, ਠੰਡਾ ਵਿੱਚ ਪਾ ਦੇਣਾ, 24 ਘੰਟੇ ਉਹਦੇ ਥੱਲੇ ਅੱਗ ਹੀ ਬਲਦੀ ਸੀ, ਤਪਦਾ ਹੀ ਰਹਿੰਦਾ ਸੀ। ਗੁਰੂ ਜੀ ਨੇ ਕਿਹਾ, ਦੇਖ ਉਹ ਬੰਦਿਆ, ਭਾਂਡੇ ਇੱਕੋ ਮਿੱਟੀ ਦੇ ਬਣੇ ਨੇ, ਇੱਕ ਭਾਂਡੇ ਵਿੱਚ ਅੰਮ੍ਰਿਤ ਵਰਗਾ ਦੁੱਧ ਪਿਆ ਹੈ ਅਤੇ ਇੱਕ ਭਾਂਡਾ ਸਾਰਾ ਦਿਨ ਅੱਗ 'ਤੇ ਸੜਦਾ ਪਿਆ, ਤੂੰ ਕਿਵੇਂ ਕਹਿ ਸਕਦਾ ਮੈਂ ਸਾਰੇ ਭਾਂਡੇ ਇੱਕੋ ਜਿਹੇ ਕਰ ਸਕਣਾ? ਕੁਮਾਰ ਨੇ ਬਣਾਏ ਤਾਂ ਇੱਕੋ ਜਿਹੇ ਸਨ, ਪਰ ਭਾਗ ਸਾਰਿਆਂ ਦੇ ਇੱਕੋ ਜਿਹੇ ਨਹੀਂ। ਨੇਤਰ ਇੱਕੋ ਜਿਹੇ ਹੋ ਸਕਦੇ ਨੇ, ਕਰਨ ਇੱਕੋ ਜਿਹੇ ਹੋ ਸਕਦੇ ਨੇ, ਨਾਸਕਾ ਜੀਭ ਇੱਕੋ ਜਿਹੀ ਹੋ ਸਕਦੀ ਏ, ਪਰ ਭਾਗ ਕਦੀ ਵੀ ਸਾਰਿਆਂ ਦੇ ਇੱਕੋ ਜਿਹੇ ਨਹੀਂ। ਗੁਰੂ ਜੀ ਨੇ ਕਿਹਾ, ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈ ਗਏ, ਇੱਕ ਚੁੱਲ੍ਹੇ ਰਹਿਣ ਚੜੇ। ਅਗਲਾ ਬਚਨ, ਇੱਕ ਨਿਖਾਲੀ ਪੈ ਸਮਣ। ਨਿਖਾਲੀ ਦਾ ਅਖਰੀ ਅਰਥ ਹੈ ਬਿਸਤਰਾ। ਜੇ ਅਸੀਂ ਅਖਰੀ ਅਰਥ ਕਰਾਂਗੇ ਤਾਂ ਰਜ਼ਾਈ ਤੁਲਾਈ ਕਰ ਲਾਂਗੇ। ਇੱਕ ਸੱਜਣ ਉਹ ਵੇ ਜਿਹੜਾ ਸਰਦੀ ਦੇ ਦਿਨਾਂ ਵਿੱਚ ਬਰਫ਼ ਪੈਂਦੀ ਏ, ਹੀਟਰ ਵੀ ਲਾਇਆ, ਗਰਮ ਰਜ਼ਾਈ ਲਪੇਟ ਕੇ ਪਿਆ ਹੈ। ਅਤੇ ਇੱਕ ਬੰਦਾ ਉਹ ਵੇ ਜਿਹੜਾ ਇਸ ਰਜ਼ਾਈ ਵਿੱਚ ਸੁੱਤੇ ਹੋਏ ਅਤੇ ਖਲੋ ਕੇ ਰਾਤ ਬਰਫ਼ ਵਿੱਚ ਸਾਰੀ ਰਾਤ ਪਹਿਰਾ ਦੇਈ ਜਾਂਦਾ ਹੈ। ਕਹਿਣ ਤਾਂ ਦੋਨੋਂ ਪੰਜਾਂ ਤੱਤਾਂ 'ਤੇ ਬਣੇ, ਇੱਕ ਸਾਰੀ ਰਾਤ ਨਿੱਗ ਪਿਆ ਮਾਣਦਾ ਅਤੇ ਦੂਜਾ ਸਾਰੀ ਰਾਤ ਬੰਦੂਕ ਲੈ ਕੇ ਬਰਫ਼ ਵਿੱਚ ਖਲੋਤਾ ਸੁੱਤੇ ਅਤੇ ਪਹਿਰਾ ਦਿੰਦਾ। ਬਾਬਾ ਨਾਨਕ ਕਹਿੰਦੇ ਨੇ, ਤੇਰੀ ਆਪਣੀ ਖੇਡ ਏ, ਇੱਕ ਸੁੱਤੇ ਨੇ ਇੱਕ ਖਲੋਤੇ ਹੋਏ ਪਹਿਰਾ ਪੈ ਦਿੰਦੇ, ਉਹਦੀ ਖੇਡ ਨੂੰ ਕੋਈ ਰੋਕ ਸਕਦਾ? ਇੱਕ ਨਿਖਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਜਿਹਦੇ 'ਤੇ ਤੇਰੀ ਮਿਹਰ ਹੋ ਜਾਏ। ਮੈਂ ਫਿਰ ਇਸ ਵਿਸ਼ੇ ਨੂੰ ਅੱਗੇ ਤੋਰਾਂ, ਤੂੰ ਸਮਰੱਥ ਆ ਕਾਰਨ ਕਰਨ, ਤੂੰ ਸਭ ਕੁਝ ਕਰਨ ਦੇ ਸਮਰੱਥ ਹੈ, ਅਤੇ ਜਦੋਂ ਤੂੰ ਕਰਨ ਦੇ ਸਮਰੱਥ ਹੈ ਤਾਂ ਫਿਰ ਇੰਨੀ ਮਿਹਰ ਵਰਤਾਨਾ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਭਗਤ ਰਵਿਦਾਸ ਜੀ ਦਾ ਅਸੀਂ ਪੜ੍ਹਨੇ, ਜਿਹੜੇ ਬੰਦੇ ਰੁਲਦੇ ਨੇ ਨਾ, ਗੁਰੂ ਉਹਨਾਂ ਦੀ ਝੋਲੀ ਵਿੱਚ ਵੀ ਦਾਤ ਪਾ ਦਿੰਦਾ ਹੈ। ਅਸੀਂ ਇੱਕ ਬਚਨ ਪੜ੍ਹਨੇ ਹਾਂ ਕਿ ਐਸੀ ਲਾਲ ਤੁਮ ਸਮਰੱਥਾ ਕਾਰਨ ਕਰਨ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮੱਤ ਹੈ, ਛਤਰ ਧਰੇ ਤੁਮ ਸਮਰੱਥਾ ਕਾਰਨ ਕਰਨ। ਗਰੀਬ ਨਿਵਾਜ ਗੁਸਈਆ ਮੇਰਾ ਮੱਤ ਹੈ, ਛਤਰ ਧਰੈ ਜਾ ਕੀ ਛੋਤ ਜਗਤ ਕੋ ਲਾਗੈ, ਜਿਹਦੇ ਪਰਛਾਵੇਂ ਤੋਂ ਵੀ ਲੋਕ ਡਰਦੇ ਨੇ, ਤੂੰ ਚਾਹੇ ਤਾਂ ਕੱਲ੍ਹ ਨੂੰ ਲੋਕ ਉਹਦੇ ਚਰਨਾਂ ਦੀ ਧੂੜ ਮੰਗਣ ਵਾਸਤੇ ਤੁਰ ਪੈਣਗੇ। ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਢਰੈ ਨੀਚੇ ਊਚ ਕਰੈ ਮੇਰਾ ਗੋਬਿੰਦ, ਤੁਮ ਸਮਰੱਥਾ ਕਾਰਨ ਕਰਨ, ਨੀਚੇ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਨਾਮ ਦਿਓ ਕਬੀਰ ਤਰਲੋਚਨ, ਸਦਨਾ ਸੈਨ ਤਰੈ ਕਹਿ ਰਵਿਦਾਸ, ਸੁਣੋ ਰੇ ਸੰਤੋ ਕੀ ਸੁਣੋ, ਤੁਮ ਸਮਰੱਥਾ ਕਾਰਨ ਕਰਨ, ਕਹਿ ਰਵਿਦਾਸ ਸੁਣੋ ਰੇ ਸੰਤੋ, ਖਰ ਜੀਓ ਤੇ ਸਭੈ ਸਰੈ, ਪਰਮਾਤਮਾ ਸਰੈ ਦਰ ਤੇ ਸਭ ਕੁਝ ਕਰਨ ਦੇ ਸਮਰੱਥ ਹੈ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੁਸੀਂ ਚਾਰ ਚੁਫੇਰੇ ਮੇਰੇ ਪਿਆਰੇ ਪ੍ਰੀਤਮ ਦੇ ਰੱਬੀ ਗੀਤ ਲਿਖੇ, ਹਜ਼ੂਰ ਦੇ ਸ਼ਲੋਕ ਤੁਸੀਂ ਪੜ੍ਹਦੇ ਪਏ ਹੋ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ 15 ਰਾਗਾਂ ਵਿੱਚ ਹੈ। ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ 57 ਸ਼ਲੋਕ ਅਤੇ 59 ਸ਼ਬਦ ਉਚਾਰਨ ਕੀਤੇ। ਮੈਂ ਵੈਸੇ ਇਹ ਕੱਲ੍ਹ ਸਵੇਰ ਦੇ ਦੀਵਾਨ ਵਿੱਚ ਅਰਜ਼ ਕਰਨੀ, ਪਰ ਗੁਰਮੁਖਾਂ ਹੁਕਮ ਕਰ ਦਿੱਤਾ ਕਿ ਗੁਰੂ ਤੇਗ ਬਹਾਦਰ ਦੇ ਬਚਨਾਂ ਵਿੱਚੋਂ ਕੁਛ ਬਚਨ ਸਾਂਝੇ ਕੀਤੇ ਜਾਣ। ਗੁਰੂ ਤੇਗ ਬਹਾਦਰ ਜੀ ਦੇ ਬਾਰੇ ਅਸੀਂ ਇੱਕ ਬਚਨ ਪੜ੍ਹਨੇ, ਆਪ ਅਰਦਾਸ ਕਰਦੇ ਹੋ ਰੋਸ, ਭਾਵੇਂ ਗੁਰੂ ਜੋਤ ਇੱਕ ਹੈ ਪਰ ਇਹ ਗੱਲ ਕਦੀ ਭੁੱਲਿਓ ਨਾ, ਇੱਕ ਜੋਤ ਹੋਣ ਦੇ ਬਾਵਜੂਦ ਵੀ ਹਰ ਗੁਰੂ ਸਾਹਿਬਾਨ ਦੀ ਰਹਿਮਤ ਜਿਹੜੀ ਉਹ ਬਾਕੀ ਨਿਰਾਲੀ ਹੈ। ਅਰਦਾਸ ਆਪਾਂ ਕਰਨੇ ਹਾਂ ਨਾ, ਸਭ ਤੋਂ ਪਹਿਲਾਂ ਸਰਬ ਸ਼ਕਤੀਮਾਨ ਉਸ ਪ੍ਰਭੂ ਦੀ ਸ਼ਕਤੀ ਨੂੰ, ਉਹਦੀ ਸਮਰੱਥਾ ਨੂੰ ਨਮਸਕਾਰ ਕਰਨੇ, ਧਿਆਨ ਦਿਆਜ। ਅਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਧਿਆਨੇ ਹਾਂ, ਤਵੱਜੋ ਦਿਆਜੇ ਆਉਣਾ ਗੁਰੂ ਤੇਗ ਬਹਾਦਰ ਜੀ 'ਤੇ। ਸਭ ਤੋਂ ਪਹਿਲਾਂ ਅਸੀਂ ਗੁਰੂ ਨਾਨਕ ਜੀ ਨੂੰ ਧਿਆਨੇ ਹਾਂ ਅਤੇ ਗੁਰੂ ਨਾਨਕ ਸਾਹਿਬ ਨੂੰ ਧਿਆਨ ਤੋਂ ਬਾਅਦ ਫਿਰ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਤੋਂ ਆਪਾਂ ਸਹਾਇਤਾ ਮੰਗਦੇ ਹਾਂ ਕਿ ਤੁਸੀਂ ਸਾਡੀ ਸਹਾਇਤਾ ਕਰਿਆ ਜੇ। ਫਿਰ ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਸਾਹਿਬ ਅਤੇ ਗੁਰੂ ਹਰਿਰਾਇ ਸਾਹਿਬ ਨੂੰ ਆਪਾਂ ਸਿਮਰਨੇ ਹਾਂ, ਗੁਰੂ ਨਾਨਕ ਜੀ ਨੂੰ ਧਿਆਨੇ ਹਾਂ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਤੋਂ ਸਹਾਇਤਾ ਮੰਗਦੇ ਹਾਂ, ਅਰਜਨ ਦੇਵ, ਗੁਰੂ ਹਰਗੋਬਿੰਦ ਅਤੇ ਗੁਰੂ ਹਰਿਰਾਇ ਸਾਹਿਬ ਨੂੰ ਸਿਮਰਨੇ ਹਾਂ। ਅਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਉਂਦਾ ਅਤੇ ਉਦੋਂ ਇੱਕ ਤੁੱਕ ਇਕੱਲੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਕਹੀ, ਬਾਕੀ ਗੁਰੂ ਸਾਹਿਬਾਨਾਂ ਲਈ, ਗੁਰੂ ਨਾਨਕ ਸਾਹਿਬ ਲਈ ਇੱਕ ਤੁੱਕ ਹੈ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਇੱਕੋ ਤੁੱਕ ਵਿੱਚ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ, ਗੁਰੂ ਹਰਿਰਾਇ ਸਾਹਿਬ ਲਈ ਇੱਕੋ ਤੁੱਕ, ਅਤੇ ਫਿਰ ਇੱਕ ਇੱਕ ਤੁੱਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਅਤੇ ਗੁਰੂ ਤੇਗ ਬਹਾਦਰ ਜੀ ਲਈ ਰੱਖੀ। ਕਹਿੰਦੇ ਨੇ ਭਲਿਓ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਜਿੰਨੇ ਵੀ ਦੇਖਿਆ ਪਿਆਰਿਓ, ਜਿੰਨੇ ਡਿੱਠਾ, ਇਹ ਨਹੀਂ ਕਿ ਕੇਵਲ ਸਿੱਖ ਨੇ ਡਿੱਠਾ, ਜਿੰਨੇ ਵੀ ਮੇਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਦੇਖ ਲਿਆ। ਮਹਾਰਾਜ ਡਿੱਠਣ ਨਾਲ ਕੀ ਹੋਇਆ? ਕਹਿਣ ਲੱਗੇ ਵੇਖਣ ਨਾਲ ਦੁੱਖ ਕੱਟੇ ਗਏ। ਹੁਣ ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ ਦੇਖਣ ਨਾਲ ਦੁੱਖ ਕਿਵੇਂ ਕੱਟੇ ਜਾਂਦੇ ਨੇ, ਇਹ ਕਦੀ ਭੁੱਲਿਓ ਨਾ। ਗੁਰੂ ਦੀ ਦ੍ਰਿਸ਼ਟੀ ਨੂੰ ਆਪਣੀ ਦ੍ਰਿਸ਼ਟੀ ਮਤ ਜਾਣਿਓ, ਕਿਉਂਕਿ ਗੁਰੂ ਦੀ ਦ੍ਰਿਸ਼ਟੀ ਵਿੱਚੋਂ ਤੇ ਅੰਮ੍ਰਿਤ ਝਰਦਾ ਹੈ। ਜੇ ਗੁਰੂ ਨਦਰ ਕਰਦਾ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦਾ। ਗੁਰੂ ਵਿੱਚ ਨਦਰ ਵੀ ਤਾਕਤ ਹੈ। ਅੰਮ੍ਰਿਤ ਦ੍ਰਿਸ਼ਟ ਪੇਖ ਹੈ ਹੋਏ ਸੰਤ। ਇੱਕ ਵਾਰੀ ਗੁਰੂ ਅੰਮ੍ਰਿਤ ਦ੍ਰਿਸ਼ਟ ਨਾਲ ਦੇਖੇ, ਗੁਰੂ ਅਰਜਨ ਸਾਹਿਬ ਤਾਂ ਕਹਿੰਦੇ ਨੇ ਸੂਕੇ ਖਰੇ ਕੀਏ ਖਿਨ ਮਾਹੇ, ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾ। ਜੇ ਆਪਣੀ ਨਦਰ ਕਰੇ ਗੁਰ ਵਣ ਤ੍ਰਿਣ ਹਰਿਆ ਕੀਤਿਆਂ, ਨਾਨਕ ਕਿਹਾ ਮਨੁੱਖ ਗੁਰੂ ਤੇ ਜੰਗਲ ਦੀਆਂ ਟੁੱਟੀਆਂ ਟਾਹਣੀਆਂ ਨੂੰ ਹਰਿਆ ਕਰ ਦਿੰਦਾ ਹੈ। ਅਤੇ ਗੁਰਮੁਖੋ, ਇਨਸਾਨ ਉੱਤੇ ਰਹਿਮਤ ਕਰਨੀ ਉਹਦੇ ਲਈ ਕੋਈ ਵੱਡੀ ਬਾਤ ਨਹੀਂ। ਤੁਸੀਂ ਅਨੇਕਾਂ ਥਾਵਾਂ ਦੇਖਦੇ ਹੋ ਗੁਰੂ ਇਤਿਹਾਸ ਨਾਲ ਸੰਬੰਧਿਤ ਨੇ ਕਿ ਗੁਰੂ ਜੀ ਇੱਥੇ ਆਏ ਅਤੇ ਇੱਥੇ ਦਾਤਣ ਕੀਤੀ ਅਤੇ ਦਾਤਣ ਕਰਕੇ ਜ਼ਮੀਨ ਦੇ ਵਿੱਚ ਦਾਤਣ ਨੂੰ ਗੱਢ ਗਏ ਅਤੇ ਅੱਜ ਤੋਂ ਬਾਅਦ ਉਹ ਰੁੱਖ ਬਣ ਗਿਆ। ਜੇ ਟੁੱਟੀਆਂ ਹੋਈਆਂ ਟਾਹਣੀਆਂ ਦਾਤਣ ਖਰੀ ਹੋ ਸਕਦੀ ਹੈ ਅਤੇ ਭਰੋਸਾ ਕਰੀ, ਗੁਰੂ ਹਰਿਕ੍ਰਿਸ਼ਨ ਸਾਹਿਬ ਨਦਰ ਕਰੇ ਅਤੇ ਰੋਗੀ ਖਰੇ ਹੋ ਸਕਦੇ। ਗੁਰੂ ਹਰਿਕ੍ਰਿਸ਼ਨ ਸਾਹਿਬ ਲਈ ਦੋ ਸ਼ਬਦ ਕਹਿ। ਕਹਿਣ ਲੱਗੇ ਇੱਕ ਤਾਂ ਜਿੰਨਾ ਡਿੱਠਾ, ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਦੁੱਖ ਕੱਟੇ ਗਏ, ਅਤੇ ਦੂਸਰਾ ਇੱਕ ਬਚਨ ਕੀਤਾ। ਇੱਕ ਬੰਦਾ ਪੁੱਛ ਸਕਦਾ, ਮਹਾਰਾਜ ਹੁਣ ਧਿਆਈ ਵੀ ਆਪਾਂ ਹੁਣ ਵੀ ਧਿਆ ਸਕਦੇ ਹਾਂ ਗੁਰੂ ਨਾਨਕ ਸਾਹਿਬ ਨੂੰ, ਅਸੀਂ ਸਹਾਇਤਾ ਵੀ ਮੰਗ ਸਕਦੇ ਹਾਂ ਅਤੇ ਸਿਮਰ ਵੀ ਸਕਦੇ ਹਾਂ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਫਿਰ ਡਿੱਠਾ ਉਹਨਾਂ ਨੇ ਜਿਹੜੇ ਉਸ ਵੇਲੇ ਲੋਕ ਸਿੱਖ ਜਿਉਂਦੇ ਸਨ। ਹੁਣ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕਿੱਥੋਂ ਦੇਖੀਏ? ਪ੍ਰਸ਼ਨ ਹੈ, ਹੁਣ ਕਿੱਥੋਂ ਦੇਖੀਏ? ਅਤੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜੇ ਤੂੰ ਡਿੱਠਾ ਨਹੀਂ ਤਾਂ ਤੂੰ ਘਰ ਬੈਠ ਕੇ ਧਿਆਲਾ, ਧਿਆਨ ਵਾਲਿਆਂ ਦੇ ਵੀ ਦੁੱਖ ਕੱਟੇ ਜਾਂਦੇ, ਡਿੱਠੇ ਦੇ ਨਾਲ ਧਿਆਣਾ ਹੈ। ਉਸ ਤੋਂ ਅੱਗੇ ਆਇਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਲਈ ਬਚਨ। ਅਸੀਂ ਰੋਜ਼ ਇਹ ਅਰਦਾਸ ਕਰਨੇ ਹਾਂ ਕਿ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਧਿਆ ਗੁਰੂ ਨਾਨਕ ਸਾਹਿਬ ਨੂੰ। ਗੁਰੂ ਨਾਨਕ ਲਈ ਸ਼ਬਦ ਧਿਆਉਣਾ ਹੀ ਹੈ, ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਹੁੰਦੇ ਨੇ ਸਹਾਇਤਾ ਕਰਦੇ ਨੇ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ। ਅਰਜੁਨ ਹਰਗੋਬਿੰਦ ਨੂੰ ਸਿਮਰੋਂ ਸ਼੍ਰੀ ਹਰਿ ਰਾਇ, ਅਤੇ ਅਗਲਾ ਬਚਨ ਹੈ ਸ਼੍ਰੀ ਹਰਿਕ੍ਰਿਸ਼ਨ ਧਿਆਈਐ। ਅਤੇ ਪਿਆਰਿਆ, ਜੇ ਤੂੰ ਧਿਆਲ ਹੈ ਤਾਂ ਦੁੱਖ ਤਾਂ ਵੀ ਕੱਟੇ ਜਾਣਗੇ ਅਤੇ ਜੇ ਤੂੰ ਵੇਖ ਲੈ। ਹੁਣ ਭਾਵਨਾ ਹੈ ਨਾ, ਅਸੀਂ ਲੋਕ ਕਈ ਵਾਰੀ ਸ਼ਰ੍ਹਾਂ ਦੇ ਬੱਝੇ ਸੰਕੀਰਨਤਾ ਵਰਤਨੇ ਹਾਂ। ਸਿੱਖੀ ਕਮਾਣੀ ਬਹੁਤ ਜ਼ਰੂਰੀ ਹੈ, ਪਰ ਨਫ਼ਰਤ ਨਾਲ ਨਹੀਂ। ਗੁਰੂ ਨਾਨਕ ਤਾਂ ਪ੍ਰੇਮ ਦਾ ਸੋਮਾ ਹੈ, ਸਾਰੀਆਂ ਪ੍ਰੇਮ ਦੀਆਂ ਤਾਰਾਵਾਂ ਉਹਦੇ ਵਿੱਚੋਂ ਨਿਕਲੀਆਂ ਨੇ। ਪ੍ਰੋਫੈਸਰ ਪੂਰਨ ਸਿੰਘ, ਉਹਦੀਆਂ ਲਿਖਤਾਂ ਕਈ ਵਾਰੀ ਮੈਂ ਪੜ੍ਹਨਾ ਅਤੇ ਸੋਚਣਾ ਵਾਂ, ਅੱਜ ਪੜ੍ਹਿਆ ਲਿਖਿਆ ਬੰਦਾ ਇਹਨੂੰ ਕਿਵੇਂ ਸਵੀਕਾਰ ਕਰੇਗਾ? ਮੇਰੀ ਗੱਲ ਵੱਲ ਧਿਆਨ ਦਿਆ ਜੇ, ਸੰਕੀਰਨਤਾ ਵੱਲ ਨਹੀਂ। ਉਹ ਕਹਿੰਦਾ, ਆ ਰਾਂਝਿਆ ਵੀਰਾ, ਆ ਹੀਰੇ ਭੈਣੇ, ਤੇਰੇ ਪਿਆਰ ਬਾਜੋਂ ਅਸੀਂ ਸੱਖਣੇ। ਹੁਣ ਲੋਕ ਉਹਨੂੰ ਇਸ਼ਕ ਮਜਾਜੀ ਸਮਝਣਗੇ, ਪਰ ਪੂਰਨ ਸਿੰਘ ਕਹਿੰਦਾ ਨਹੀਂ, ਇਹਨਾਂ ਦੇ ਅੰਦਰ ਜਿਹੜੀ ਪ੍ਰੇਮ ਦੀ ਧਾਰਾ ਉਹ ਵੀ ਬਾਬੇ ਨਾਨਕ ਦੀ ਦਿੱਤੀ ਹੈ। ਇੱਕ ਵਾਲਟ ਵਿਟਮੈਨ ਅਮੈਰੀਕਾ ਦਾ ਕਵੀ ਹੋਇਆ, ਮਹਾਨ ਕਵੀ ਹੋਇਆ, ਪੋਇਟ, ਉਹਨੂੰ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕੀ ਹੋਇਆ,
ਜੇ ਤੂੰ ਅਮਰੀਕਾ ਵਿੱਚ ਪੈਦਾ ਹੋ ਗਿਆ ਹੈ ਪਰ ਹੈ ਤਾਂ ਤੂੰ ਬਾਬੇ ਨਾਨਕ ਦਾ ਸਿੱਖ ਹੀ ਨਾ, ਉਹਨੂੰ ਪੁੱਛਿਆ ਵੀ ਕਿਉਂ, ਕਹਿੰਦਾ ਅਸਲ ਵਿੱਚ ਤੂੰ ਪ੍ਰੇਮ ਦੀ ਨਿੱਕੀ ਜੀ ਧਾਰਾ ਹੈ, ਤੈਨੂੰ ਪਤਾ ਹੋਣਾ ਚਾਹੀਦਾ ਸਭ ਤੋਂ ਵੱਡਾ ਗੁਰੂ ਨਾਨਕ ਹੈ, ਪ੍ਰੇਮ ਦੀਆਂ ਧਾਰਾਵਾਂ ਬਾਬੇ ਨਾਨਕ ਵਿੱਚੋਂ ਨਿਕਲਦੀਆਂ ਪਈਆਂ, ਤੇਰੇ ਅੰਦਰ ਵੀ ਉਹ ਪ੍ਰੇਮ ਹੈ, ਜਿਸ ਪ੍ਰੇਮ ਦਾ ਸੋਮਾ ਗੁਰੂ ਨਾਨਕ ਸਾਹਿਬ ਹੈ, ਉਹਨੇ ਤਾਂ ਇੱਥੋਂ ਤੱਕ ਲਿਖਿਆ। ਜਦੋਂ ਪੂਰਨ ਦੀ ਗੱਲ ਕੀਤੀ, ਆਪ ਕਹੋਗੇ ਲਓ ਜੀ ਇਹ ਪੂਰਨ ਤਾਂ ਪਹਿਲਾਂ ਹੋ ਚੁੱਕਾ, ਗੁਰੂ ਨਾਨਕ ਸਾਹਿਬ 1469 ਨੂੰ ਆਏ, ਤੁਸੀਂ ਬਾਣੀ ਪੜ੍ਹਨ ਵਾਲੇ ਗੁਰਮੁਖ ਸ਼ਰਧਾ ਵਾਲੇ ਬੈਠੇ ਹੋ, ਮੈਂ ਤੁਹਾਡੇ ਨਾਲ ਦਿਲ ਖੋਲ੍ਹ ਕੇ ਕੁਝ ਗੱਲਾਂ ਕਰਨੀਆਂ ਚਾਹੁੰਦਾ। ਦੇਖੋ ਕਈ ਵਾਰੀ ਬਾਣੀ ਦੇ ਅਰਥ ਕਰਦਿਆਂ ਤਰਕ ਨਹੀਂ ਕੰਮ ਦਿੰਦਾ, ਸਿਰਫ ਭਾਵਨਾ ਹੀ ਕੰਮ ਕਰਦੀ ਹੈ। ਗੁਰੂ ਨਾਨਕ ਸਾਹਿਬ 1469 ਨੂੰ ਆਏ ਨੇ, ਸਾਰੀ ਹਿਸਟਰੀ ਇਤਿਹਾਸ ਇਹੀ ਬੋਲ ਕੇ ਕਹਿੰਦਾ 1469 ਨੂੰ ਆਏ। ਅਤੇ ਜਦੋਂ ਤੁਸੀਂ ਭੱਟਾਂ ਦੇ ਸਵਈਏ ਪੜ੍ਹਦੇ ਹੋ ਨਾ, ਤਾਂ ਭੱਟ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਪ੍ਰਹਿਲਾਦ ਨੇ ਗਾਇਆ, ਪ੍ਰਹਿਲਾਦ ਤਾਂ ਹੋਇਆ ਸਤਯੁਗ ਵਿੱਚ, ਤੁਹਾਨੂੰ ਧਰੂ ਨੇ ਗਾਇਆ, ਤੁਹਾਨੂੰ ਨਾਰਦ ਨੇ ਗਾਇਆ, ਆਪ ਨੂੰ ਕਬੀਰ ਨੇ ਗਾਇਆ, ਤੁਹਾਨੂੰ ਜੈ ਦਿਓ ਨੇ ਗਾਇਆ, ਤੁਹਾਨੂੰ ਨਾਮਦੇਵ ਨੇ ਗਾਇਆ, ਤੁਹਾਨੂੰ ਤਰਲੋਚਨ ਨੇ ਗਾਇਆ। ਅਤੇ ਜੇ ਕੋਈ ਪ੍ਰਸ਼ਨ ਕਰੇ ਬਾਬਾ ਨਾਨਕ ਤਾਂ ਕਲਯੁੱਗ ਵਿੱਚ 1469 ਨੂੰ ਆਏ ਅਤੇ ਪ੍ਰਹਿਲਾਦ ਨੇ ਕਿਵੇਂ ਗਾ ਲਿਆ, ਕਬੀਰ ਕੁਝ ਸਮਾਂ ਪਹਿਲਾਂ ਹੋਏ ਕਬੀਰ ਨੇ ਕਿਵੇਂ ਗਾਇਆ, ਅਤੇ ਅੱਗੋਂ ਉੱਥੇ ਦੁਨੀਆਂ ਦਾ ਤਰਕ ਕੰਮ ਨਹੀਂ ਆਵੇਗਾ, ਉੱਥੇ ਸਿਰਫ ਇੱਕੋ ਗੱਲ ਮੰਨਣੀ ਪਏਗੀ ਮੇਰੇ ਬਾਬਾ ਨਾਨਕਾ ਨਿਰਾਕਾਰ ਰੂਪ ਵਿੱਚ ਵੀ ਤੂੰ ਹੈ, ਅਤੇ ਜਦੋਂ ਤੇਰਾ ਆਕਾਰ ਆਇਆ ਤੂੰ ਨਾਨਕ ਦੇ ਰੂਪ ਵਿੱਚ ਆ ਗਿਆ, ਅਸਲ ਵਿੱਚ ਤੂੰ ਹੀ ਪਰਮਾਤਮਾ ਦਾ ਸਾਕਾਰ ਰੂਪ ਹੈ, ਉੱਥੇ ਹੋਰ ਕੋਈ ਅਰਥ ਨਹੀਂ। ਕੋਈ ਕਿਸੇ ਤੋਂ ਅਰਥ ਕਰਾ ਕੇ ਦੇਖੋ ਭੱਟਾਂ ਦੇ ਸਵਈਏ, ਜੇ ਤੁਸੀਂ ਦਲੀਲ ਨਾਲ ਅਰਥ ਕਰੋਗੇ ਤਾਂ 1469 ਦੀ ਗੱਲ ਹੈ, ਪਰ ਜਦੋਂ ਇਹ ਕਹੋਗੇ ਨਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਦੋਂ ਇਹ ਕਹੋਗੇ ਆਪ ਨਾਰਾਇਣ ਕਲਾ ਧਾਰ ਜਗਮੈਂ ਪਰਵਰਿਓ, ਜਦੋਂ ਇਹ ਕਹੋਗੇ ਕਿ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ, ਉਦੋਂ ਮੰਨਣਾ ਪਏਗਾ ਗੁਰੂ ਪਰਮਾਤਮਾ ਕਾ ਰੂਪ ਹੈ, ਸਖਿਆਤ ਰੂਪ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਉਹ ਪੂਰਨ ਸਿੰਘ ਦੇ ਸ਼ਬਦ ਨੇ, ਉਹ ਕਹਿੰਦਾ ਪੂਰਨ ਨਾਥ ਬਣਿਆ ਗੁਰਖ ਨਾਥ ਨੇ ਉਹਦੇ ਕੰਨ ਪਾੜੇ। ਦੇਖੋ ਬੰਦਾ ਕਿਹੋ ਜਿਹੀ ਉਡਾਰੀ ਮਾਰਦਾ, ਪੜ੍ਹੇ ਲਿਖੇ ਲੋਕ ਕਈ ਵਾਰੀ ਉਹਦੀ ਕਵਿਤਾ ਨੂੰ ਪੜ੍ਹ ਕੇ ਕਹਿੰਦੇ ਨੇ ਝੱਲੀਆਂ ਮਾਰਦਾ, ਝੱਲੀਆਂ ਨਹੀਂ ਪ੍ਰੇਮ ਨਾਲ ਜੁੜੇ ਹੋਏ, ਭਾਵੇਂ ਸਰੀਰਕ ਤੌਰ 'ਤੇ ਓਝਲ ਹੋ ਜਾਂਦੇ ਨੇ, ਪਰ ਗੁਰਮੁਖੋ ਆਤਮਕ ਤੌਰ 'ਤੇ ਵਿਚਰਨ ਵਾਲੇ ਉਹ ਇੱਕ ਦੂਜੇ ਨੂੰ ਜਾਣਦੇ ਨੇ ਕਿਸ ਮੰਡਲ ਵਿੱਚ ਵਰਦੇ। ਪ੍ਰੋਫੈਸਰ ਪੂਰਨ ਸਿੰਘ, ਮੈਂ ਅਰਜ਼ ਕੀਤੀ ਇੱਕ ਭਗਤ ਪੂਰਨ ਸਿੰਘ ਨੇ, ਇਹ ਪ੍ਰੋਫੈਸਰ ਪੂਰਨ ਸਿੰਘ ਨੇ ਜਿਸ ਦਿਨ ਇਹਨਾਂ ਚਲਾਣਾ ਕੀਤਾ ਅਤੇ ਸਤਿਕਾਰਯੋਗ ਨਾਮ ਰਸੀਏ ਜਿਨ੍ਹਾਂ ਨੇ ਸਿੱਖੀ ਨੂੰ ਰੱਜ ਕੇ ਕਮਾਇਆ ਅਤੇ ਨਾਮ ਦੇ ਖੰਡੇ ਖੜਕਾਏ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ, ਉਹਨਾਂ ਦੇ ਜੀਵਨ ਦੀ ਘਟਨਾ ਮੈਨੂੰ ਬੜੀ ਪਿਆਰੀ ਲੱਗੀ। ਆਤਮਕ ਮੰਡਲ ਦੀਆਂ ਗੱਲਾਂ ਆਹ ਨਹੀਂ ਜਿਹੜੀਆਂ ਅਸੀਂ ਸਰੀਰਕ ਤੌਰ 'ਤੇ ਕੱਲੀਆਂ ਕਰਨੇ। ਕਹਿੰਦੇ ਨੇ ਸ਼ਾਮ ਦਾ ਵੇਲਾ ਭਾਈ ਸਾਹਿਬ ਹੋਣੀ ਗੁਰੂ ਸਾਹਿਬ ਦੇ ਕਮਰੇ ਵਿੱਚ ਪਾਠ ਕਰਕੇ ਵਾਪਸ ਆਏ, ਨੇਮ ਨਿਭਾ ਕੇ ਥੱਲੇ ਉੱਤਰੇ ਪੌੜੀਆਂ ਤੋਂ ਅਤੇ ਕਿਸੇ ਨਾਲ ਨਹੀਂ ਬੋਲੇ, ਫਿਰ ਵਾਪਸ ਚਲੇ ਗਏ। ਕਿਤਨਾ ਸਮਾਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠੇ ਰਹੇ ਅਤੇ ਕਿਸੇ ਦਾ ਹਿਆ ਵੀ ਨਾ ਪਿਆ ਕਿ ਪੁੱਛ ਸਕੇ ਵੀ ਤੁਸੀਂ ਫਿਰ ਵਾਪਸ ਕਿਉਂ ਚਲੇ ਗਏ। ਜਦੋਂ ਕੁਝ ਘੰਟਿਆਂ ਤੋਂ ਬਾਅਦ ਥੱਲੇ ਆਏ ਅਤੇ ਬਾਬੂ ਮੱਲ ਸਿੰਘ ਹੋਣਾ ਨੇ ਪੁੱਛ ਲਿਆ ਕਿ ਸ਼੍ਰੀਮਾਨ ਜੀ ਆਪ ਗੁਰਬਾਣੀ ਦਾ ਨੇਮ ਨਿਭਾ ਕੇ ਆਏ ਅਤੇ ਫਿਰ ਕਿਉਂ ਵਾਪਸ ਆ ਗਏ, ਅਤੇ ਅੱਗੋਂ ਉਹਨਾਂ ਉੱਤਰ ਦਿੱਤਾ, ਕਹਿਣ ਲੱਗੇ ਅੱਜ ਇੱਕ ਬਹੁਤ ਪਵਿੱਤਰ ਆਤਮਾ ਗੁਰੂ ਨਾਨਕ ਸਾਹਿਬ ਦੀ ਗੋਦ ਵਿੱਚ ਗਈ ਹੈ। ਪੁੱਛਿਆ ਕੌਣ, ਕਹਿਣ ਲੱਗੇ ਕੁਝ ਸਮਾਂ ਪਹਿਲਾਂ, ਹੁਣੇ ਕੁਝ ਘੰਟੇ ਪਹਿਲਾਂ ਪ੍ਰੋਫੈਸਰ ਪੂਰਨ ਸਿੰਘ ਚਲਾਣਾ ਕਰ ਗਏ। ਪੁੱਛਿਆ ਵੀ ਤੁਸੀਂ ਮਿਲੇ ਸੀ ਕਦੀ, ਕਹਿਣ ਲੱਗੇ ਸਰੀਰਕ ਤੌਰ 'ਤੇ ਨਹੀਂ ਮਿਲੇ ਪਰ ਆਤਮਕ ਮੰਡਲਾਂ ਵਿੱਚ ਤਾਂ ਰੋਜ਼ ਦੇ ਮੇਲੇ ਹੁੰਦੇ ਸਨ। ਹੁਣ ਉਹ ਕਿਹੜੇ ਮੰਡਲ ਨੇ ਜਿਹਨੂੰ ਬਾਬਾ ਜੀ ਨੇ ਕਿਹਾ ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਰ। ਇੱਕ ਸੰਗਤ ਤਾਂ ਸਾਡੀ ਹੈ ਜੇ ਅਸੀਂ ਸਰੀਰਕ ਤੌਰ 'ਤੇ ਬੈਠੇ ਹਾਂ, ਜਿਹੜੇ ਆਤਮਕ ਤੌਰ 'ਤੇ ਉੱਪਰ ਉੱਠ ਜਾਂਦੇ ਨੇ ਉਹ ਇਹ ਨਹੀਂ, ਇੱਕ ਭਗਤ ਸੂਰਤ ਵਿੱਚ ਬੈਠਾ, ਦੂਜਾ ਦਿੱਲੀ ਵਿੱਚ ਬੈਠਾ, ਨਹੀਂ ਉਹਨਾਂ ਦੇ ਸਾਹਮਣੇ ਦੂਰੀਆਂ ਨਹੀਂ, ਕਿਉਂਕਿ ਸੁਰਤ ਵਾਲੇ ਸਰੀਰ ਤੋਂ ਉੱਪਰ ਉੱਠ ਕੇ ਮਿਲਾਪ ਕਰਦੇ। ਬਾਬਾ ਜੀ ਦਾ ਤੁਸੀਂ ਇੱਕ ਸ਼ਬਦ ਪੜ੍ਹਦੇ ਹੋ, ਸੂਖ ਮਹਿਲ ਜਾ ਮੈਂ ਊਚ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਸੂਖ ਮਹਿਲ ਜਾ ਕੇ ਊਚ ਦੁਆਰੇ ਤਾਂ ਮੈਂ ਵਸ ਹੈ ਭਗਤ ਪਿਆਰੇ। ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਡੀਠੀ। ਤੈ ਗੀਤ ਨਾਦ ਅਖਾਰੇ ਸੰਗਾ ਉਹਾਂ ਸੰਤ ਕਰੈ ਹਰ ਰੰਗਾਂ। ਤੈ ਮਰਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ। ਉਹ ਕਿਹੜੀ ਥਾਂ ਹੈ ਜਿੱਥੇ ਰੱਬ ਦੀ ਬੰਦਗੀ ਕਰਨ ਵਾਲੇ ਰੱਬ ਦੇ ਗੀਤ ਪੈ ਗਾਉਂਦੇ ਨੇ, ਜਿੱਥੇ ਕੀਰਤਨ ਦੇ ਅਖਾੜੇ ਲੱਗੇ ਨੇ, ਜਿੱਥੇ ਕੀਰਤਨ ਦਿਨ ਰਾਤ ਪੁੰਚਦੇ ਪਏ ਨੇ। ਮੈਂ ਬੇਨਤੀ ਕਰ ਰਿਹਾ ਸਾਂ ਗੁਰਮੁਖੋ, ਕਦੀ ਆਪਣੇ ਆਤਮਾ ਦੇ ਪ੍ਰੇਮ ਦੇ ਤਲ 'ਤੇ ਦੇਖੀਏ। ਪੂਰਨ ਸਿੰਘ ਨੇ ਜਦੋਂ ਪੂਰਨ ਦੀ ਗੱਲ ਕੀਤੀ ਭਗਤ ਦੀ, ਤਾਂ ਉਹ ਲਿਖਦਾ, ਪੂਰਨ ਆਖਦਾ ਗੋਰਖ ਨਾਥ ਨੂੰ ਸ਼ਬਦ ਨੇ, ਕਹਿੰਦਾ ਆਹ ਪਕੜ ਆਪਣੀਆਂ ਮੁੰਦਰਾਂ ਅਤੇ ਕੰਨ ਕਰ ਮੇਰੇ ਸਾਬਤ। ਧਿਆਨ ਦਿਆ ਜੇ, ਪੂਰਨ ਕਹਿ ਰਿਹਾ ਗੋਰਖ ਨਾਥ ਨੂੰ ਪਕੜ ਆਪਣੀਆਂ ਮੁੰਦਰਾਂ ਅਤੇ ਕੰਨ ਕਰ ਮੇਰੇ ਸਾਬਤ, ਤੈਨੂੰ ਪਤਾ ਲੱਗੇ ਬਾਬੇ ਨਾਨਕ ਦੇ ਸਿੱਖ ਨੂੰ ਹੱਥ ਪਾਉਣ ਦਾ। ਹੁਣ ਉਹ ਕਿਹੜੀ ਥਾਂ, ਪੂਰਨ ਕਿਹੜੇ ਵੇਲੇ, ਗੁਰੂ ਨਾਨਕ ਸਾਹਿਬ ਕਿਹੜੇ ਵੇਲੇ? ਨਹੀਂ ਗੁਰਮੁਖੋ, ਗੁਰੂ ਸਦੀਵ ਕਾਰ ਰਿਖੈ। ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਕਿ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਸਹਾਇਤਾ ਮੰਗਦੇ ਹਾਂ ਅਰਜੁਨ, ਹਰ ਗੋਬਿੰਦ ਨੂੰ ਸਿਮਰੋਂ ਸ਼੍ਰੀ ਹਰ ਰਾਏ। ਅੱਗੇ ਗੁਰੂ ਜੀ ਕਹਿੰਦੇ ਨੇ ਸ਼੍ਰੀ ਹਰ ਕ੍ਰਿਸ਼ਨ ਧਿਆਈਐ, ਕਿਤੇ ਕਹਿ ਖਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰ। ਅਤੇ ਗੁਰਮੁਖੋ ਜਿਹੜੇ ਪ੍ਰੇਮ ਵਾਲੇ ਨੇ, ਇੱਕ ਥਾਂ ਮੈਂ ਗਿਆ ਅਤੇ ਉਹਨਾਂ ਗੁਰਮੁਖਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਾ ਛੋਟੇ ਆਕਾਰ ਵਿੱਚ, ਜਿਹਨੂੰ ਸਫਰੀ ਸ਼ਬਦ ਵੀ ਅਸੀਂ ਵਰਤ ਲੈਂਦੇ ਹਾਂ, ਛੋਟੇ ਆਕਾਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਅਤੇ ਪ੍ਰਕਾਸ਼ ਕੀਤਾ। ਅਤੇ ਮੈਂ ਰੁਮਾਲ ਚੁੱਕ ਕੇ ਹੁਕਮ ਲੈਣ ਲੱਗਾ ਅਤੇ ਮੈਨੂੰ ਅਜੇ ਤੀਕਰ ਉਸ ਗੁਰਮੁਖ ਦੀ ਗੱਲ ਨਹੀਂ ਭੁੱਲਦੀ, ਹੋਰ ਵੀ ਸਰੂਪ ਸਨ ਗੁਰੂ ਸਾਹਿਬ ਦੇ। ਮੈਂ ਰੁਮਾਲ ਚੁੱਕਿਆ ਅਤੇ ਛੋਟੇ ਆਕਾਰ ਵੀ ਸਰੂਪ ਸੀ ਸੱਚੇ ਪਾਤਸ਼ਾਹ ਦਾ। ਹੁਕਮਨਾਮਾ ਲੈ ਕੇ ਮੈਂ ਪੁੱਛ ਲਿਆ, ਮੈਂ ਕਿਹਾ ਅੱਜ ਪ੍ਰਕਾਸ਼ ਛੋਟੇ ਆਕਾਰ ਵਾਲਾ ਸਰੂਪ ਕਿਉਂ? ਕਹਿਣ ਲੱਗੇ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ, ਦੇਖੋ ਉਹਨਾਂ ਦੀ ਭਾਵਨਾ ਕਿੱਥੇ ਖਲੋਤੀ ਹੈ। ਕਹਿਣ ਲੱਗੇ ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ। ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਕੋਈ ਧਿਆਏ? ਜਿਨ੍ਹਾਂ ਨੇ ਧਿਆਇਆ ਉਹਨਾਂ ਦੇ ਦੁੱਖ ਕੱਟੇ ਗਏ। ਆਉਣਾ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਵੱਲ ਹੈ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਹੁਣ ਜਦੋਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪਿਤਾ ਨੂੰ ਕੋਈ ਚੇਤੇ ਕਰੇ? ਕਹਿਣ ਲੱਗੇ ਇੱਕ ਵਾਰੀ ਚੇਤੇ ਕਰ ਸਹੀ, ਤੇਰੇ ਘਰ ਦੇ ਬੂਹੇ ਤੋੜ ਕੇ ਖਜ਼ਾਨੇ ਤੇਰੇ ਘਰ ਵਿੱਚ ਆ ਜਾਣਗੇ। ਤੇਗ ਬਹਾਦਰ ਸਿਮਰਿਆ, ਸਿਮਰ ਉਹਨਾਂ ਨੂੰ, ਗੁਰੂ ਤੇਗ ਬਹਾਦਰ ਜੀ ਨੂੰ ਤੇਗ ਬਹਾਦਰ ਸਿਮਰਿਆ, ਘਰ ਨੌ ਨਿਦ ਆਵੈ ਧਾਏ। ਧਾਏ ਦਾ ਆਖਰੀ ਅਰਥ ਹੁੰਦਾ ਦੌੜ ਕੇ ਆਉਣਾ, ਧਾ ਕੇ ਆਉਣਾ। ਗੁਰੂ ਤੇਗ ਬਹਾਦਰ ਨੂੰ ਚੇਤੇ ਕਰ ਗੁਰਮੁਖਾਂ, ਤੇਰੇ ਘਰ ਦੇ ਅੰਦਰ ਦੁਨੀਆਂ ਦੇ ਖਜ਼ਾਨੇ ਆਪਣੇ ਆਪ ਹੀ ਆ ਜਾਣਗੇ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਦ ਆਵੈ ਧਾਏ। ਅਤੇ ਅਗਲੀ ਤੁਕ ਹੈ, ਇਕੱਲੇ ਖਜ਼ਾਨੇ ਨਹੀਂ ਸਭ ਥਾਈ ਹੋਏ ਸਹਾਏ। ਤੂੰ ਕਿਤੇ ਆਵਾਜ਼ ਤਾਂ ਮਾਰ ਸਹੀ, ਗੁਰੂ ਤੇਗ ਬਹਾਦਰ ਸਾਰੀਆਂ ਥਾਵਾਂ 'ਤੇ ਜਾ ਪਹੁੰਚਦੇ। ਵੈਸੇ ਮੈਂ ਰਾਤ ਇਹ ਪ੍ਰਕਰਨ ਆਰੰਭ ਕਰਨਾ, ਅਗਲੇ ਚਾਰ ਦੀਵਾਨ ਸਿਰਫ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਨੇ। ਉੱਥੇ ਹਜ਼ੂਰ ਕਹਿ ਰਹੇ ਨੇ ਕਿਤੇ ਆਵਾਜ਼ ਮਾਰ, ਗੁਰੂ ਤੇਗ ਬਹਾਦਰ ਸਹਾਇਤਾ ਕਰਦੇ ਨੇ। ਮੈਂ ਇੱਕ ਸਾਖੀ ਸੱਚੀ ਸਰਕਾਰ ਦੀ ਆਪ ਨਾਲ ਸਾਂਝੀ ਕਰ ਦੇਣਾ। ਵੈਸੇ ਰਾਤ ਨੂੰ ਅਸੀਂ ਬਚਪਨ ਤੋਂ ਸ਼ੁਰੂ ਕਰਾਂਗੇ, ਕਿਉਂ ਚੁੱਪ ਰਹਿੰਦੇ ਸਨ, ਕਿਉਂ ਇੰਨਾ ਸਿਮਰਨ ਕੀਤਾ, ਕਿਸੇ ਨਾਲ ਨਹੀਂ ਸਨ ਬੋਲਦੇ। ਕਿੰਨੇ ਖਿਮਾ ਦੇ ਖਜ਼ਾਨੇ ਨੇ ਗੁਰੂ ਤੇਗ ਬਹਾਦਰ ਜੀ ਹਜ਼ੂਰ ਸਸਰਾਮ ਦੀ ਧਰਤੀ 'ਤੇ ਗਏ ਨੇ, ਸ਼ਾਇਦ ਆਪ ਗੁਰਮੁਖਾਂ ਨੇ ਸਾਖੀ ਸੁਣੀ ਹੋਵੇ। ਉੱਥੇ ਇੱਕ ਸੱਜਣ ਸੀ, ਵੈਸੇ ਉਹਦਾ ਕੰਮ ਸੀ ਆਪਣਾ ਕਿਰਤ ਕਰਦਾ ਸੀ, ਉਹਦਾ ਨਾਮ ਸੀ ਭਾਈ ਫੱਗੂ, ਅਤੇ ਸਿੱਖ ਸੰਗਤ ਉਹਨੂੰ ਚਾਚਾ ਫੱਗੂ ਕਹਿ ਕੇ ਪੁਕਾਰਦੀ ਸੀ, ਚਾਚਾ ਫੱਗੂ ਕਿਹਾ ਜਾਂਦਾ ਸੀ। ਕੰਮ ਪਤਾ ਉਹਦਾ ਕੀ ਸੀ? ਆਪਣੀ ਕਿਰਤ ਕਰਨੀ ਅਤੇ ਜਾ ਕੇ ਜਦੋਂ ਸਮਾਂ ਮਿਲਣਾ ਅਤੇ ਘਰਾਂ ਵੀ ਜਾ ਕੇ ਕਹਿਣਾ ਭਾਈ ਕਿਰਤ ਕਰਦੇ ਹੋ ਅਤੇ ਦਸਵੰਧ ਕੱਢਿਆ ਕਰੋ, ਕਿਉਂਕਿ ਅਸੀਂ ਲੋਕ ਕਿਰਤ ਕਰ ਰਹੇ ਹਾਂ ਪਰ ਕੀਰਤੀ ਵਾਲੇ ਪਾਸੇ ਨਹੀਂ ਤੁਰਦੇ। ਦਸਵੰਧ ਕੱਢਦੇ ਨੇ ਬਹੁਤ ਟਾਵੇਂ ਟਾਵੇਂ ਲੋਕ, ਕਿਉਂਕਿ ਸਾਡਾ ਮਨ ਜਿਹੜਾ ਨਾ ਇਹ ਬੜਾ ਖਿੰਨ ਖਿੰਨ ਵਿੱਚ ਬਦਲਦਾ। ਜਿੱਦਣ ਰੇਹੜੀ ਲਾਈਏ ਨਾ, ਅਸੀਂ ਕਹਾਂਗੇ ਗੁਰੂ ਜੀ ਅਜੇ ਹਜ਼ਾਰ ਵੱਟਿਆ ਜਾਏ, ਮੈਂ 10 ਰੁਪਈਏ ਦਸਵੰਧ ਸ਼ਾਮ ਨੂੰ ਕੱਢਦੇ ਨੇ। 100 ਵਿੱਚੋਂ ਵਾਹਿਗੁਰੂ ਚੇਤੇ ਰੱਖੋ, 100 ਵਿੱਚੋਂ 10 ਕੱਢ ਲਾਂਗੇ ਹਜ਼ਾਰ ਵਿੱਚੋਂ 100 ਕੱਢ ਲਾਂਗੇ, 10,000 ਵਿੱਚੋਂ 1,000 ਕੱਢਿਆ ਜਾਏਗਾ, ਅਤੇ ਜਿੱਦਣ ਲੱਖ ਮਿਲ ਜਾਏ ਮਨ ਉੱਦਣ ਪਾਪੀ ਹੋ ਕੇ ਕਹਿੰਦਾ 10,000 10 ਲੱਖ ਮਿਲ ਜਾਏ ਹਾਏ 1 ਲੱਖ, ਕਿਉਂਕਿ ਮਨ ਫਿਰ ਮਰ ਜਾਂਦਾ, ਇਹਨੂੰ ਪਤਾ ਨਹੀਂ ਲੱਗਦਾ। ਗੁਰਮੁਖਾਂ ਤੂੰ 10 ਲੱਖ ਵਿੱਚੋਂ 1 ਲੱਖ ਨਾ ਵੇਖ, ਤੂੰ 9 ਲੱਖ ਵੱਲ ਝਾਤੀ ਮਾਰ, ਤੇਰੀ ਜੇਬ ਵਿੱਚ 9 ਲੱਖ ਹੈ, ਬਾਬੇ ਲਈ ਤਾਂ ਲੱਖ ਹੀ ਕੱਢਿਆ ਹੈ, ਤੈਨੂੰ ਸਿਰਫ ਲੱਖ ਚੇਤੇ ਪਿਆ ਹੁੰਦਾ, ਤੂੰ 9 ਲੱਖ ਕਿਉਂ ਨਹੀਂ ਚੇਤੇ ਕਰਦਾ ਪਿਆ, ਤੂੰ 1,000 ਚੇਤੇ ਕਰਨਾ ਪਿਆ, 9,000 ਕਿਉਂ ਨਹੀਂ ਚੇਤੇ ਪਿਆ ਕਰਦਾ, ਤੂੰ 10,000 ਚੇਤੇ ਕਰਨਾ, ਜਿਹੜਾ 90,000 ਆਪਣੀ ਜੇਬ ਵਿੱਚ ਪਾਇਆ, ਆਪਣਾ ਨਜ਼ਰ ਨਹੀਂ ਆਉਂਦਾ, ਕੇਵਲ ਬਾਬੇ ਵਾਲੇ ਪਾਸੇ ਦਿਸ਼ੇਗਾ। ਤੁਸੀਂ ਬੜੇ ਲੋਕ ਦੇਖੇ ਨੇ, ਉਹ ਧਰਮ ਦੇ ਨਾਂ 'ਤੇ ਗਿਣਤੀ ਮਿਣਤੀ ਕਰਨਗੇ, ਅਸੀਂ ਫਲਾਣੇ ਮੰਦਰ ਵਿੱਚ ਇੰਨੇ ਪੈਸੇ ਦਿੱਤੇ, ਫਲਾਣੇ ਗੁਰਦੁਆਰੇ 'ਚ ਇੰਨੇ ਦਿੱਤੇ, ਅਤੇ ਉਹਨੂੰ ਪੁੱਛੋ ਵੀ ਕਿੰਨਾ ਸ਼ਰਾਬ ਕਿੰਨੇ ਰੁਪਈਆਂ ਦਾ ਪੀਤਾ, ਉਹ ਚੇਤੀ ਕੋਈ ਨਹੀਂ। ਜਿਹੜੇ ਧਰਮ ਦੇ ਲਾਏ ਉਹਦੀ ਗਿਣਤੀ ਮਿਣਤੀ, ਕਿਉਂਕਿ ਗੁਰੂ ਨਾਲ ਜਾ ਕੇ ਜਿਤਾਉਣਾ ਸੀ, ਤੈਨੂੰ ਇੰਨੇ ਦਿੱਤੇ, ਅਤੇ ਜਿਹੜੇ ਠੇਕੇ ਅੱਗੇ ਬਰਬਾਦ ਕਰ ਦਿੱਤੇ, ਉਹਦੇ ਪੁੱਤਰਾਂ ਧੀਆਂ ਨੂੰ ਆਪ ਵੀ ਕੋਈ ਪਤਾ ਨਹੀਂ ਕਿੰਨੇ ਕੁਤਬਾ ਕਰ ਦਿੱਤੇ। ਨਹੀਂ ਗੁਰਮੁਖੋ, ਦਸਵੰਦ ਸਿੱਖ ਕੱਢਦਾ ਸੀ ਚਾਚਾ ਫੱਗੂ, ਅਤੇ ਉਹਦਾ ਨੇਮ ਸੀ ਘਰ ਵੀ ਜਾਣਾ ਅਤੇ ਜਾ ਕੇ ਕਿਸੇ ਦੀ ਦੁਕਾਨ 'ਤੇ ਕਹਿਣਾ, ਭਾਈ ਕਿਰਤ ਕਰਦੇ ਹੋ ਨਾ, ਗੁਰੂ ਕਾ ਦਸਵੰਧ ਕੱਢਿਆ ਕਰੋ, ਨਾਲ ਪੁੱਛਣਾ ਕਿਹੜੀ ਬਾਣੀ ਪੜ੍ਹਨਾ ਹੈ, ਕਿੰਨਾ ਸਿਮਰਨ ਕਰਨਾ ਹੈ, ਅਤੇ ਆਪਣੀ ਕਿਰਤ ਕਰਕੇ ਵੀ ਗੁਰੂ ਦੇ ਨਾਂ 'ਤੇ ਮਾਇਆ ਇਕੱਠੀ ਕਰਨੀ, ਅਤੇ ਗਾਹੇ ਬਗਾਹੇ ਉਹਨੇ ਗੁਰੂ ਜੀ ਦੀ ਮਾਇਆ ਭੇਜ ਦੇਣੀ। ਅੱਜ ਚਾਚੇ ਫੱਗੂ ਨੇ ਇੱਕ ਘਰ ਬਣਾਇਆ, ਅਤੇ ਘਰ ਬੜਾ ਸੋਹਣਾ, ਸਾਰੇ ਪਿੰਡ ਵਿੱਚੋਂ ਘਰ ਇਹਨੇ ਅਦਭੁਤ ਬਣਾਇਆ। ਉਸ ਘਰ ਦਾ ਦਰਵਾਜ਼ਾ ਬਹੁਤ ਉੱਚਾ ਰੱਖਿਆ, ਅੰਦਰ ਜਿਹੜਾ ਦਰਵਾਜ਼ਾ ਜਾਣਾ ਸੀ, ਘਰ ਬੂਹਾ ਖੁੱਲ੍ਹਣਾ ਸੀ, ਦਰਵਾਜ਼ਾ ਬਹੁਤ ਉੱਚਾ ਅਤੇ ਚੌੜਾ, ਅਤੇ ਪਿੰਡ ਦੇ ਲੋਕ, ਇਲਾਕੇ ਦੇ ਲੋਕ ਆਏ ਵੀ ਭਾਈ ਫੱਗੂ ਨੇ ਘਰ ਬਣਾਇਆ, ਚਲੋ ਦੇਖ ਕੇ ਆਈਏ। ਗੁਰਮੁਖੋ, ਸਭ ਥਾਂ ਹੋਏ ਸਹਾਏ, ਕਿਤੇ ਵੀ ਕੁਚੇਤੇ ਕਰੇ। ਲੋਕਾਂ ਪੁੱਛਿਆ ਵੀ ਆਹ ਘਰ ਦਾ ਦਰਵਾਜ਼ਾ ਇੰਨਾ ਉੱਚਾ ਚੌੜਾ ਖੁੱਲ੍ਹਾ ਕਿਉਂ? ਕਹਿਣ ਲੱਗਾ ਮੈਂ ਅਜੇ ਘਰ ਵਿੱਚ ਨਹੀਂ ਪ੍ਰਵੇਸ਼ ਕਰਨਾ। ਪੁੱਛਿਆ ਕਿਉਂ? ਕਹਿੰਦਾ ਪਹਿਲਾਂ ਮੇਰੇ ਗੁਰੂ ਤੇਗ ਬਹਾਦਰ ਆਉਣਗੇ, ਉਹ ਇਸ ਘਰ ਵਿੱਚ ਆ ਕੇ ਚਰਨ ਪਾਉਣਗੇ, ਬਾਅਦ ਵਿੱਚ ਆਪਾਂ ਵੱਸੋ ਕਰਨੀ ਹੈ, ਭਾਵੇਂ ਜਿੰਨੀ ਮਰਜ਼ੀ ਠੰਡ ਪਈ ਜਾਏ, ਬਰਸਾਤ ਪਈ ਜਾਏ। ਉਹਨਾਂ ਪੁੱਛਿਆ ਦਰਵਾਜ਼ਾ ਉੱਚੇ ਕਾਸ ਲਈ? ਕਹਿੰਦਾ ਮੇਰੀ ਸੱਚੀ ਸਰਕਾਰ ਆਉਣ ਅਤੇ ਘੋੜੇ ਤੋਂ ਉਤਰਨਾ ਨਾ ਪਏ, ਘੋੜੇ ਦੇ ਸਮੇਤ ਹੀ ਘਰ ਵਿੱਚ ਪ੍ਰਵੇਸ਼ ਕਰ ਜਾ। ਖੁੱਲ੍ਹੇ ਦਰਵਾਜ਼ੇ ਤਾਂ ਰੱਖੇ ਨੇ, ਮੇਰੀ ਸੱਚੀ ਸਰਕਾਰ ਘੋੜੇ ਸਮੇਤ ਆਉਣ। ਅਤੇ ਪਲੰਗ ਸੋਹਣਾ ਬਣਵਾ ਲਿਆ, ਉੱਤੇ ਬਿਸਤਰਾ ਵਿਛਾ ਦਿੱਤਾ। ਜਦੋਂ ਆਉਣਗੇ ਗੁਰੂ ਤੇਗ ਬਹਾਦਰ ਸੱਚੀ ਸਰਕਾਰ, ਇਸ ਬਿਸਤਰੇ 'ਤੇ ਆ ਕੇ ਬਿਰਾਜਮਾਨ ਹੋਣਗੇ, ਇਸ ਬਿਸਤਰ 'ਤੇ ਆ ਕੇ ਬੈਠਣਗੇ। ਮੈਂ ਤਾਂ ਇਹ ਬਿਸਤਰਾ ਮੰਜਾ ਰੱਖਿਆ। ਧੂਪ ਬੱਤੀ ਕਰਨ ਲੱਗ ਪਿਆ, ਉਸ ਮੰਜੇ ਦੇ ਕੋਲ ਥੱਲੇ ਬੈਠ ਕੇ ਅਰਦਾਸ ਕਰਨ ਲੱਗਾ, ਬੇਨਤੀ ਕਰਨ ਲੱਗਾ। ਗੁਰਮੁਖੋ, ਅਰਦਾਸ ਨਾਲ ਦੋ ਸ਼ਬਦ ਹੋਰ ਚੇਤੇ ਰੱਖੋ। ਇੱਕ ਅਸੀਂ ਕਹਿੰਦੇ ਹਾਂ ਅਰਦਾਸ, ਇਕੱਲੀ ਅਰਦਾਸ ਨਹੀਂ, ਇੱਕ ਵਿਸ਼ਵਾਸ, ਦੂਸਰੀ ਆਸ, ਅਤੇ ਤੀਸਰਾ ਸ਼ਬਦ ਅਰਦਾਸ। ਅਰਦਾਸ, ਆਸ ਅਤੇ ਵਿਸ਼ਵਾਸ। ਜੇ ਤੂੰ ਅਰਦਾਸ ਕਰਨ ਲੱਗਾ, ਪਹਿਲਾਂ ਤੈਨੂੰ ਵਿਸ਼ਵਾਸ ਹੈ ਕਿ ਮੇਰੀ ਅਰਦਾਸ ਰੱਬ ਸੁਣੇਗਾ, ਕੇਵਲ ਮੂੰਹ ਤੋਂ ਤਾਂ ਨਹੀਂ ਬੋਲੀ ਜਾ ਰਿਹਾ। ਅਰਦਾਸ, ਫਿਰ ਵਿਸ਼ਵਾਸ ਕਰਕੇ ਅਰਦਾਸ ਕਰ, ਅਤੇ ਅਰਦਾਸ ਕਰਕੇ ਕਾਹਲੀ ਨਾ ਕਰੀ, ਆਸ ਕਰ ਕਿ ਤੇਰੀ ਕੀਤੀ ਹੋਈ ਅਰਦਾਸ ਨੂੰ ਭਾਗ ਜ਼ਰੂਰ ਲੱਗੇਗਾ। ਅਰਦਾਸ, ਵਿਸ਼ਵਾਸ ਅਤੇ ਆਸ। ਉਹਨੇ ਅਰਦਾਸ ਕਰ ਦਿੱਤੀ ਚਾਚੇ ਫੱਗੂ ਨੇ, ਰੋਜ਼ ਨੇਮ ਨਿਭਾਉਣਾ, ਉਸ ਮੰਜੇ ਦੇ ਕੋਲ ਬੈਠ ਕੇ ਬਾਣੀ ਪੜ੍ਹੀ ਜਾਣੀ, ਸਿਮਰਨ ਕਰੀ ਜਾਣਾ, ਅਤੇ ਨਾਲ ਕਹੀ ਜਾਣਾ ਸੱਚੇ ਪਾਤਸ਼ਾਹ ਆਹ ਦਰਵਾਜ਼ੇ ਖੁੱਲ੍ਹੇ ਨੇ, ਕਿੱਦਣ ਆਓਗੇ? ਅਤੇ ਕਈ ਵਾਰੀ ਪ੍ਰੇਮ ਵਿੱਚ ਬੇਬਲ ਹੋ ਕੇ ਕਹਿ ਦੇਣਾ ਕਿ ਦਰਸ਼ਨ ਪਿਆਸੀ ਦਿਨ ਸ ਰਾਤ, ਚਿਤੋਂ ਅੰਧ ਨੀਤ, ਖੋਲ ਕਪਟ ਗੁਰਮੇਲੀਆਂ, ਨਾਨਕ ਹਰ ਸੰਗਮੀਤ। ਤਰਲੇ ਲੈਣੇ ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆਂ, ਤਿਸ ਮੋਹਨ ਲਾਲ ਪਿਆਰੇ, ਖੋ ਫਿਰੋਂ ਖੋਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀਜੈ। ਸੱਚੇ ਪਾਤਸ਼ਾਹ ਨੈਣ ਹਮਾਰੇ, ਪ੍ਰੈ ਰੰਗ ਰੰਗਾਰੇ, ਇੱਕ ਤਿਲ ਪੀ ਨਾ ਧੀ ਰੀਜੈ, ਪ੍ਰਭ ਸਿਉ ਮਨ ਲੀਨਾ, ਜਿਉ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆਂ। ਸੱਚੇ ਪਾਤਸ਼ਾਹ ਜਨ ਨਾਨਕ ਗੁਰਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ। ਅਰਦਾਸ ਦਰਸ਼ਨਾਂ ਲਈ ਕਰਨੀ ਕਿ ਦੇਖਣ ਕੋ ਮੁਸ਼ਤਾਕ ਮਾਰੂ ਡੱਖਣੇ, ਦੇਖਣ ਕੋ ਮੁਸ਼ਤਾਕ ਮੈਂ ਉਤਾਵਲਾ ਵਾਂ ਤੇਰੇ ਦਰਸ਼ਨ ਲਈ, ਮੁੱਖ ਕਜੇਹਾ ਤੋ ਧਣੀ। ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰਾ ਪਵਿੱਤਰ ਮੁੱਖੜਾ ਕੀ ਹੋ ਗਿਆ ਹੈ? ਦੇਖਣ ਕੋ ਮੁਸ਼ਤਾਕ, ਮੁੱਖ ਕਜੇਹਾ ਤੋ ਧਣੀ, ਫਿਰਦਾ ਕੀਤਾ ਖਾਲ ਜਾਂ ਡਿੱਠਮ ਤਾਂ ਮਨ ਤਰਾਪਿਆ। ਮਨ ਵਿੱਚੋਂ ਆਵਾਜ਼ ਨਿਕਲਦੀ ਪਈ ਹੈ ਕਿ ਪੰਥ ਨਿਹਾਰੈ ਕਾਮਨੀ, ਲੋਚਨ ਭਰੀ ਲੈ ਉਸਾਸਾ, ਔਰ ਨਾ ਭਿੱਜੈ ਪੱਗ ਨਾ ਕਿਸੈ ਹਰ ਦਰਸ਼ਨ ਕੀ ਆਸਾ। ਕਹਿ ਰਹੇ ਨੇ ਉੱਡੋ ਨਾ ਕਾਗਾ ਕਾਰੇ, ਖੇ ਕਾਲੇ ਕਾਂ ਤੂੰ ਉੱਡਦਾ ਕਿਉਂ ਨਹੀਂ? ਇੱਥੇ ਮੈਂ ਅਰਥ ਜ਼ਰੂਰ ਕਰਦਾ ਜਾਵਾਂ, ਕਾਲੇ ਕਾਂ ਦੇ ਅਰਥ ਕੀ ਨੇ? ਵੈਸੇ ਅਸੀਂ ਅਰਥ ਕਰਨੇ ਆ ਕਾਂ ਦੇ, ਅਖਰੀ ਅਰਥ ਕਰਾਂਗੇ ਕਾਲਾ ਕਾਂ। ਗੁਰਮੁਖੋ, ਕਾਂ ਦਾ ਸੁਭਾਅ ਹੈ, ਇੱਕ ਤਾਂ ਛੇਤੀ ਕੀਤਿਆ ਉਹ ਆਪਣੀ ਚੁੰਝ ਨੂੰ ਜ਼ਬਾਨ ਨੂੰ ਬੰਦ ਨਹੀਂ ਕਰਦਾ, ਲੋਈ ਜਾਂਦਾ ਕਾਂ 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 ਕਰੀ ਜਾਂਦਾ। ਕਾਂ ਨੂੰ ਬੈਠਿਆ ਕਦੀ ਦੇਖੋ ਟੇਕੇ ਕਦੀ ਨਹੀਂ ਬੈਠਦਾ, ਉਹ ਬਸ ਕਦੀ ਇੱਧਰ ਨਜ਼ਰ ਕਦੀ ਇੱਧਰ ਨਜ਼ਰ, ਚੰਚਲਤਾਈ ਹੈ। ਅਤੇ ਤੀਜੀ ਗੱਲ, ਕਾਂ ਦਾ ਸੁਭਾਅ ਹੈ ਇੱਕ ਖਿੰਨ ਵਿੱਚ ਉੱਡ ਕੇ ਇੱਕ ਬਨੇਰੇ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ 'ਤੇ। ਕਹਿਣ ਲੱਗੇ ਉਹ ਕਾਲੇ ਕਾਂ, ਕਾਲੇ ਕਾਂ ਦਾ ਅਰਥ ਹੈ ਉਹ ਕਾਲੇ ਮਣਾ, ਤੂੰ ਕਾਂ ਦੀ ਤਰ੍ਹਾਂ ਚੰਚਲ ਹੈ, ਕਾਂ ਤਾਂ ਕਦੀ ਕਾਂ ਕਾਂ ਕਰਨਾ ਬੰਦ ਕਰ ਦਿੰਦਾ, ਤੂੰ ਤਾਂ ਸੁੱਤਿਆਂ ਵੀ ਫੁਰਨੇ ਬਣਾਈ ਜਾਂਦਾ, ਕਦੀ ਮਨ ਬੰਦ ਕਰਦਾ? ਚੇਤੇ ਰੱਖਿਓ, ਸਾਡਾ ਸਰੀਰ ਆਰਾਮ ਕਰਦਾ, ਮਨ ਕਦੀ ਆਰਾਮ ਨਹੀਂ ਕਰਦਾ। ਕਾਂ ਦੀ ਤਰ੍ਹਾਂ ਤੂੰ ਬੋਲੀ ਜਾਂਦਾ, ਕਾਂ ਕਾਂ ਕਰੀ ਜਾਂਦਾ, ਕਾਂ ਇੱਕ ਬਨੇਰੇ 'ਤੇ ਬਹਿੰਦਾ ਦੂਜੇ 'ਤੇ ਤੀਜੇ 'ਤੇ, ਮਣਾ ਤੇਰਾ ਵੀ ਕਿਹੜਾ ਭਰੋਸਾ, ਕਦੀ ਕਿੱਧਰ ਉੱਡਣਾ ਕਦੀ ਕਿੱਧਰ ਉੱਡਣਾ? ਜੇ ਉੱਡਣਾ ਹੀ, ਜੇ ਤੂੰ ਦੌੜਨਾ ਹੀ ਗਏ ਤੇ ਹੇ ਕਾਲੇ ਮਣਾ, ਉਡਾਰੀ ਮਾਰ ਪ੍ਰੀਤਮ ਦੇ ਦੇਸ਼ ਨੂੰ ਲਿਆ ਕੇ ਸੁਨੇਹਾ ਦੇ, ਮੇਰੇ ਪਿਆਰੇ ਨੂੰ ਆਉਣ ਵਿੱਚ ਕਿੰਨੀ ਕੁ ਹੋਰ ਦੇਰੀ ਲੱਗਣੀ? ਤੂੰ ਉੱਡ ਤਾਂ ਸਹੀ, ਉੱਡੋ ਨਾ ਕਾਗਾ ਕਾਰੇ, ਉੱਡ ਤੇ ਕਿੱਧਰ ਪਾਸੇ ਉੱਡ? ਬੇਗ ਮਲੀਜੈ ਆਪਣੇ ਰਾਮ ਪਿਆਰੇ, ਪਿਆਰੇ ਨੂੰ ਮਿਲਣ ਵਾਸਤੇ ਚਾਚੇ ਫੱਗੂ ਦੀ ਅਰਦਾਸ, ਉਹਦਾ ਸਿਮਰਨ ਖੋਰ ਤੇਜ਼ ਹੋ ਗਿਆ, ਬੇਬਲ ਹੋ ਗਿਆ। ਹੁਣ ਇੱਥੇ ਆ ਪਹੁੰਚਿਆ ਘੋਲ ਘੁਮਾਈ ਲਾਲਨਾ, ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ, ਮੇਰਾ ਮਨ ਭੀਨਾ, ਇਹ ਮਨ ਭੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ, ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ। ਸਗਲ ਗੁਣਾ ਕੇ ਦਾਤੇ ਸਵਾਮੀ ਗੁਰੂ ਤੇਗ ਬਹਾਦਰ ਜੀ, ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਣੋ ਇੱਕ ਦੇਨਾ, ਦਿਓ ਦਰਸ਼ ਨਾਨਕ ਬਲਿਹਾਰੀ ਜੀਅੜਾ ਬਲ ਬਲਕੀ ਨਾ। ਜਿਉਂ ਜਿਉਂ ਅੰਦਰ ਯਾਦ ਵਧੀ ਪਿਆਰਿਓ, ਤਿਉਂ ਤਿਉਂ ਅੰਦਰ ਠੰਡ ਆਉਣ ਲੱਗੀ। ਇੱਕ ਬੇਨਤੀ ਹੋਰ ਮੈਂ ਕਰਦਿਆਂ, ਦੇਖੋ ਅੱਜ ਵੀ ਕੁਛ ਸਿਮਰਨ ਕਰਦਾ ਹੈ, ਜਿਉਂ ਜਿਉਂ ਪਿਆਰੇ ਦੇ ਆਉਣ ਦੀ ਖਬਰ ਹੁੰਦੀ ਹੈ ਨਾ, ਤਿਉਂ ਤਿਉਂ ਅੰਦਰ ਨੂੰ ਠੰਡ ਪੈਂਦੀ ਹੈ। ਮੈਂ ਇੱਕ ਦਿਨ ਅਰਜ਼ ਕੀਤੀ ਸੀ, ਪਹਾੜ 'ਤੇ ਚੜ੍ਹਨਾ ਹੋਵੇ, ਮਾਊਂਟਨ ਐਵਰੈਸਟ 'ਤੇ ਕਿਸੇ ਜਾਣਾ ਹੋਵੇ, ਖੇਮਕੁੰਟ ਕਿਸੇ ਬਦਰੀਨਾਥ ਜਾਣਾ ਹੋਵੇ, ਅਤੇ ਗੁਰਮੁਖੋ ਤੁਸੀਂ ਰਿਸ਼ੀਕੇਸ਼ ਨੂੰ ਟੱਪੋ ਤਾਂ ਪਹਾੜੀਆਂ ਵਿੱਚੋਂ ਠੰਡੀਆਂ ਹਵਾਵਾਂ ਆਉਣ ਲੱਗ ਪੈਂਦੀਆਂ ਨੇ, ਪਹਾੜ 'ਤੇ ਚੜ੍ਹਨ ਤੋਂ ਪਹਿਲਾਂ ਹੀ ਠੰਡੀ ਹਵਾ ਆਉਣ ਲੱਗ ਪੈਂਦੀ ਏ। ਅਤੇ ਜਦੋਂ ਪਿਆਰੇ ਗੁਰੂ ਨੇ ਘਰ ਆਉਣਾ ਹੋਵੇ ਨਾ, ਉਦੋਂ ਕੁਦਰਤੀ ਤੌਰ 'ਤੇ ਅੰਦਰ ਨੂੰ ਠੰਡ ਆਪਣੇ ਆਪ ਹੀ ਪੈਣ ਲੱਗ ਪੈਂਦੀ। ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਸੋਏ ਸੁਨੰਦੜੀ, ਸੋਏ ਦਾ ਅਖਰੀ ਅਰਥ ਹੈ ਖਬਰ, ਤੇਰੇ ਆਉਣ ਦਾ ਸੰਦੇਸ਼ ਆਇਆ, ਤੂੰ ਆਇਆ ਨਹੀਂ। ਸੋਏ ਸੁਨੰਦੜੀ, ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ, ਪੰਧ ਜਲੰਦੜੀ ਮੇਰਾ ਅੰਦਰ ਠੰਡਾ। ਦੇਖੋ ਇੱਥੇ ਵਿਸ਼ਰਾਮ ਹੈ। ਪੰਧ ਜਲੰਦੜੀ ਦਾ ਅਖਰੀ ਅਰਥ ਹੈ ਪੰਧ ਸਬਰ ਕਰਨਾ, ਜਦੋਂ ਤੁਰਨਾ, ਪੰਧ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਖਾਲੀ। ਗੁਰੂ ਤੇਗ ਬਹਾਦਰ ਸੱਚੀ ਸਰਕਾਰ ਅੱਜ ਚਾਚੇ ਫੱਗੂ ਦੇ ਘਰ ਜਾਂਦੇ ਪਏ ਨੇ, ਘੋੜੇ 'ਤੇ ਸਵਾਰ ਹੋਏ। ਪਿੰਡ ਦੇ ਲੋਕਾਂ ਕਿਹਾ, ਬਜ਼ੁਰਗ ਨੂੰ ਕੀ ਹੋ ਗਿਆ, ਆ ਮੰਜੇ ਦੇ ਚਾਰ ਚੁਫੇਰੇ ਪਰਿਕਰਮਾ ਕਰੀ ਜਾਂਦਾ, ਦਿਨ ਰਾਤ ਰੋਈ ਜਾਂਦਾ, ਪੁਕਾਰੀ ਜਾਂਦਾ, ਕਿੱਥੇ ਪੰਜਾਬ ਦੀ ਧਰਤੀ ਅਤੇ ਕਿੱਥੇ ਗੁਰੂ ਤੇਗ ਬਹਾਦਰ ਸੱਚੇ ਕਿਰਪਾਲੂ ਦਾਤਾ ਜੀ ਆਉਣਗੇ? ਇਹ ਐਵੇਂ ਵਹਿਮ ਵਿੱਚ ਪੈ ਗਿਆ। ਅੱਜ ਬੈਠਾ ਚਾਚਾ ਫੱਗੂ ਉਸ ਮੰਜੇ ਦੇ ਕੋਲ, ਨੇਤਰ ਬੰਦ ਕੀਤੇ, ਸੱਚੀ ਸਰਕਾਰ ਸਸਰਾਮ ਗਏ, ਤੇਜ਼ੀ ਨਾਲ ਘੋੜੇ ਨੂੰ ਦੌੜਾਉਂਦੇ ਹੋਏ ਗਲੀਆਂ ਵਿੱਚੋਂ ਨਿਕਲਦੇ ਨੇ। ਪਿੰਡ ਦੇ ਲੋਕ ਕਹਿੰਦੇ ਨੇ, ਕੌਣ ਆਇਆ? ਦੇਖ ਕੇ ਠੰਡ ਪਈ। ਲੰਘਦੇ ਹੋਏ ਗਲੀਆਂ ਵਿੱਚੋਂ ਘੋੜੇ ਦੇ ਸਮੇਤ ਚਾਚੇ ਫੱਗੂ ਦੇ ਘਰ ਦਾ ਦਰਵਾਜ਼ਾ ਲੰਘੇ, ਅਤੇ ਜਿਸ ਕਮਰੇ ਦੇ ਵਿੱਚ ਇਹ ਮੰਜਾ ਡਾਹ ਕੇ ਪਲੰਘ ਲਾ ਕੇ ਗੁਰੂ ਜੀ ਦਾ ਬੈਠਾ ਸੀ, ਘੋੜਾ ਉਸ ਪਲੰਘ ਤੱਕ ਚਲਾ ਗਿਆ। ਜਦੋਂ ਘੋੜੇ ਦੀਆਂ ਟਾਪਾਂ, ਘੋੜੇ ਦੇ ਆਵਾਜ਼ ਸੁਣੀ, ਤੇ ਚਾਚੇ ਫੱਗੂ ਦੇ ਨੇਤਰ ਖੁੱਲੇ ਤੇ ਕੀ ਦੇਖਦਾ? ਸੱਚੀ ਸਰਕਾਰ ਗੁਰੂ ਤੇਗ ਬਹਾਦਰ ਘੋੜੇ ਤੇ ਬੈਠੇ ਹੋਏ ਆਵਾਜ਼ ਦੇ ਕੇ ਕਹਿੰਦੇ ਨੇ, ਭਾਈ ਫੱਗੂ ਦੇਖ ਤੂੰ ਪੁਕਾਰਦਾ ਰਿਹਾ, ਸਾਨੂੰ ਤੂੰ ਰਾਤ ਵੀ ਨਹੀਂ ਟਿਕਣ ਦਿੱਤਾ, ਦਿਨੇ ਵੀ ਨਹੀਂ ਟਿਕਣ ਦਿੱਤਾ, ਤੇਰੀਆਂ ਅੰਦਰ ਦੀਆਂ ਖਿੱਚਾਂ ਨੇ, ਤੇਰੇ ਅੰਦਰ ਦੀਆਂ ਅਰਦਾਸਾਂ ਨੇ ਸਾਨੂੰ ਮਜਬੂਰ ਕਰ ਦਿੱਤਾ। ਜਦੋਂ ਦੇਖਿਆ ਗੁਰੂ ਤੇਗ ਬਹਾਦਰ ਤੇ ਇੱਕੋ ਦਮ ਚੁੱਪ ਕਰ ਗਿਆ, ਆਵਾਜ਼ ਨਾ ਨਿਕਲੇ, ਕਿਉਂਕਿ ਪ੍ਰੇਮ ਦੇ ਆਂਸੂ ਉਹ ਹੀ ਗਲੇ ਦੀ ਭਾਸ਼ਾ ਬਣ ਗਏ, ਉਹ ਹੀ ਗਲੇ ਦੀ ਆਵਾਜ਼ ਬਣ ਗਏ, ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ ਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਘੋੜੇ ਤੇ ਚੜਿਆ ਹੋਇਆਂ ਦੇ ਚਰਨ ਪਕੜ ਲਏ। ਸੱਚੇ ਪਾਤਸ਼ਾਹ ਕਿਰਪਾ ਕਰੋ, ਇਸ ਪਵਿੱਤਰ ਸਰੀਰ ਦੇ ਆਪਣੇ ਪਵਿੱਤਰ ਚਰਨ ਇਸ ਸਰੀਰ ਤੇ ਰੱਖੋ, ਮੇਰੇ ਵਰਗਾ ਪਾਪੀ ਤੇਰੇ ਚਰਨਾਂ ਦੀ ਛੂਹ ਨਾਲ ਬਖਸ਼ਿਆ ਜਾਏ। ਸੱਚੇ ਪਾਤਸ਼ਾਹ ਇਸ ਬਜ਼ੁਰਗ ਦੇ ਤਨ ਨੂੰ ਸਵਲਾ ਕਰ ਦਿਓ, ਹੁਣ ਕਿਹੋ ਜਿਹਾ ਅਸਚਰਜ ਨਜ਼ਾਰਾ ਹੋਵੇਗਾ। ਕੋਈ ਪਾਣੀ ਵਿੱਚ ਖਲੋਤਾ ਕਹਿੰਦਾ ਮੇਰਾ ਜਹਾਜ਼ ਡੁੱਬਣ ਲੱਗਾ, ਕਿਨਾਰੇ ਲਾ, ਤੇ ਗੁਰੂ ਮੋਢੇ ਲਾਣ ਤੁਰ ਪੈਂਦਾ, ਇਹ ਮੈਂ ਰਾਤ ਅਰਜ਼ ਕਰਨੀ। ਕੋਈ ਪਲੰਗ ਵਿਛਾ ਕੇ ਖਲੋਤਾ ਕਹਿੰਦਾ ਲਾ ਬੇੜਾ ਕਿਨਾਰੇ, ਉੱਥੇ ਪਹੁੰਚ ਜਾਂਦਾ। ਤੇ ਕੋਈ ਜਨੇਊ ਲੈ ਕੇ ਕਹਿੰਦਾ ਬਾਬਾ ਹੁਣ ਖਿੰਦ ਦੀ ਬੇੜੀ ਤੂੰ ਹੀ ਕਿਨਾਰੇ ਲਾਏਗਾ, ਤੇਰੇ ਤੋਂ ਬਿਨਾਂ ਕਿਸੇ ਨਹੀਂ ਉਲਾ। ਗੁਰੂ ਤੇਗ ਬਹਾਦਰ ਕਿਰਪਾਲੂ ਦਾਤਾ ਜੀ ਉਤਰੇ, ਚਰਨਾਂ ਤੇ ਢਹਿ ਪਿਆ, ਸੱਚੇ ਪਾਤਸ਼ਾਹ ਦੇ ਰੋ ਰੋ ਕੇ ਚਰਨ ਧੋ ਦਿੱਤੇ। ਪਿੰਡ ਦੇ ਲੋਕ ਇਕੱਠੇ ਹੋ ਗਏ ਤੇ ਕਹਿੰਦਾ ਆਓ ਦੇਖੋ, ਤੁਸੀਂ ਕਹਿੰਦੇ ਸੋ ਕਿ ਕਮਲਾ ਹੋ ਗਿਆ, ਆਵਾਜ਼ਾਂ ਮਾਰਦਾ। ਕਹਿਣ ਲੱਗਾ ਮੈਂ ਸੱਚਮੁੱਚ ਬਾਵਰਾ ਹੋ ਗਿਆ ਸਾਂ, ਅਸਲ ਵਿੱਚ ਮੇਰੇ ਗੁਰੂ ਨੇ ਆਪਣੇ ਬਿਰਧ ਦੀ ਲਾਜ ਰੱਖੀ, ਮੇਰੇ ਘਰ ਵਿੱਚ ਆ ਚਰਨ ਪਾਏ ਤੇ ਮੈਂ ਵੱਡਾ ਦਰਵਾਜ਼ਾ ਰੱਖਿਆ ਸੀ, ਕਿਉਂਕਿ ਜੇ ਅੰਦਰ ਦੇ ਦਰਵਾਜ਼ੇ ਛੋਟੇ ਹੋਣ ਤੇ ਗੁਰੂ ਅੰਦਰ ਆਵੇਗਾ ਕਿਵੇਂ? ਦਰਵਾਜ਼ਾ ਖੁੱਲ੍ਹਾ ਰੱਖ, ਅੰਦਰ ਦੇ ਦਰਵਾਜ਼ੇ ਖੋਲ੍ਹ ਕੇ ਰੱਖ, ਪਤਾ ਨਹੀਂ ਗੁਰੂ ਨੇ ਕਿਹੜੀ ਘੜੀ ਅੰਦਰ ਪ੍ਰਵੇਸ਼ ਕਰ ਜਾਣਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਬੈਠਾ, ਸੰਗਤ ਆ ਗਈ, ਹੁਣ ਦੇਖੋ ਮੇਰਾ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਇੱਕ ਖਿੰਨ ਵਿੱਚ ਰਹਿਮਤਾਂ ਵਰਤਾਉਂਦੇ ਪਏ ਨੇ। ਚਾਚੇ ਫੱਗੂ ਨੂੰ ਕਹਿਣ ਲੱਗੇ ਲਿਆ ਜਿਹੜੀ ਦਸਵੰਦ ਦੀ ਮਾਇਆ ਇਕੱਠੀ ਕੀਤੀ ਆ, ਸਾਰੀ ਮਾਇਆ ਇਕੱਠੀ ਰੱਖ ਦਿੱਤੀ, ਬਸਤਰ ਰੱਖ ਦਿੱਤੇ, ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਇੰਨਾ ਕੁਝ ਤੇਰੇ ਨਾਮ ਤੇ ਸਿੱਖ ਸੰਗਤ ਨੇ ਦਿੱਤਾ। ਤੇ ਗੁਰੂ ਤੇਗ ਬਹਾਦਰ ਮੁਸਕਰਾ ਕੇ ਕਹਿਣ ਲੱਗੇ ਫੱਗੂ ਗੁਰੂ ਦੀ ਚੀਜ਼ ਨਹੀਂ ਰੱਖੀ ਦੀ ਹੁੰਦੀ, ਜਿਹੜੀ ਗੁਰੂ ਦੇ ਨਾਂ ਤੇ ਦਿੱਤੀ ਹੋਵੇ ਸੰਗਤ ਨੇ ਉਹ ਵਾਪਸ ਦੇ ਗੁਰੂ ਨੂੰ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਇੱਕ ਇੱਕ ਟਕਾ ਗਿਣ ਕੇ ਰੱਖਿਆ, ਕੋਈ ਚੀਜ਼ ਵੀ ਮੈਂ ਘਰ ਨਹੀਂ ਰੱਖੀ, ਬਸਤਰ ਹੀਰੇ ਮੋਤੀ ਜੋ ਕੁਝ ਹੈ ਸੀ ਮੈਂ ਸਭ ਕੁਝ ਰੱਖ ਦਿੱਤਾ। ਹੱਸ ਕੇ ਕਹਿਣ ਲੱਗੇ ਦੇਖ ਅਜੇ ਇੱਕ ਚੀਜ਼ ਹੋਰ ਹੈ ਸਾਡੀ ਤੇਰੇ ਘਰ ਵਿੱਚ, ਉਹ ਨਹੀਂ ਦੇਵੇਂਗਾ? ਸੱਚੇ ਪਾਤਸ਼ਾਹ ਮੈਨੂੰ ਦੱਸ ਮੈਂ ਭੁੱਲ ਗਿਆ ਕਿਹੜੀ? ਬਾਹਰ ਵਿਹੜੇ ਵਿੱਚ ਨਿਕਲੇ, ਬਾਂਹ ਪਕੜ ਕੇ ਕਹਿਣ ਲੱਗਿਆ ਜਿਹੜੇ ਬੇਰੀ ਨੂੰ ਬੇਰ ਲੱਗੇ ਨੇ ਇਹ ਵੀ ਸਾਡੇ, ਧਿਆਨ ਦਿਆ ਜੇ ਗੁਰਮੁਖੋ ਪੱਕੇ ਬੇਰ ਨਹੀਂ ਸਾਨੂੰ ਦੇਵੇਂਗਾ, ਇਹ ਮੇਰੇ ਨਹੀਂ। ਭਾਈ ਫੱਗੂ ਨੇ ਕੁਛ ਨਹੀਂ ਕਿਹਾ, ਫਿਰ ਢਹਿ ਕੇ ਚਰਨਾਂ ਤੇ ਕਹਿੰਦਾ ਗਰੀਬ ਰਿਵਾਜ ਜਿਹੜੇ ਤੈਨੂੰ ਭੈੜਾ ਬੋਲਦੇ ਨੇ ਤੂੰ ਉਹਨਾਂ ਦੀਆਂ ਪਿਟਾਵਾਂ ਵੀ ਸਵੀਕਾਰ ਕਰ ਲੈਣਾ, ਇਹ ਬੇਰੀ ਤੇਰੀ ਹੈ, ਇਹ ਬੇਰ ਤੇਰੇ ਨੇ। ਸਿੱਖ ਸੰਗਤ ਹੈਰਾਨ ਹੋ ਗਈ ਵੀ ਇਹ ਬੇਰ ਕਿਵੇਂ, ਇਹ ਬੇਰੀ ਕਈ ਸਾਲਾਂ ਦੀ ਹੈ। ਹਜ਼ੂਰ ਨੇ ਕਿਹਾ ਬੋਲ ਕੇ ਦੱਸ ਸਿੱਖ ਸੰਗਤ ਨੂੰ ਇਹ ਬੇਰੀ ਗੁਰੂ ਨਾਨਕ ਸਾਹਿਬ ਦੀ ਹੈ। ਚਾਚੇ ਫੱਗੂ ਨੇ ਸੰਗਤ ਵਿੱਚ ਬੈਠ ਬੋਲ ਕੇ ਕਿਹਾ, ਕਹਿਣ ਲੱਗੇ ਮੇਰਾ ਨਾਮ ਨੇਮ ਸੀ ਕਿ ਗੁਰੂ ਦੀ ਮਾਇਆ ਸੰਗਤ ਕੋਲੋਂ ਇਕੱਠੀ ਕਰਨੀ। ਇੱਕ ਘਰ ਵਿੱਚ ਮੈਂ ਗਿਆ ਅਤੇ ਸਿੱਖ ਘਰ ਨਹੀਂ ਸੀ ਅਤੇ ਸਿੱਖਣੀ ਘਰ ਸੀ। ਮੈਂ ਆਵਾਜ਼ ਦੇ ਕੇ ਕਿਹਾ ਬੀਬਾ, ਅਤੇ ਉਹ ਸਿੱਖਣੀ ਬਾਹਰ ਆਈ। ਮੈਂ ਕਿਹਾ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ ਅਤੇ ਗੁਰੂ ਜੀ ਦੇ ਨਾਮ 'ਤੇ ਜੇ ਤੁਸੀਂ ਮਾਇਆ ਦੇਣੀ ਜੋ ਦੇਣਾ ਦੇ ਦਿਓ। ਕਹਿਣ ਲੱਗੀ ਉਹ ਸਿੱਖਣੀ ਗੁੱਸੇ ਵਿੱਚ ਸੀ, ਕਹਿਣ ਲੱਗੀ ਜਾਂ ਚਲਾ ਜਾ ਸਿੱਖ ਘਰ ਕੋਈ ਨਹੀਂ, ਤੈਨੂੰ ਹੋਰ ਕੋਈ ਕੰਮ ਹੀ ਨਹੀਂ, ਅਤੇ ਦੇਖੋ ਗੁਰੂ ਦੀ ਖਾਤਰ ਕੋਈ ਝਿੜਕ ਵੀ ਦੇ। ਅੱਜ ਗੁਰੂ ਉਹਦੀ ਝਿੜਕ ਨੂੰ ਆਪਣੇ ਸੀਨੇ ਨਾਲ ਲਾਉਣ ਲੱਗੇ। ਕਹਿਣ ਲੱਗੀ ਚਲਾ ਜਾ ਸਿੱਖ ਘਰ, ਨਹੀਂ ਜਦੋਂ ਆਵੇਗਾ ਉਦੋਂ ਆ ਕੇ ਲੈ ਜਾਈਂ। ਕਹਿੰਦੇ ਨੇ ਮੈਂ ਕਿਹਾ ਮੈਂ ਸਰੀਰ ਵਡੇਰਾ ਹੋ ਚੱਲਾ ਹੈ, ਕਈ ਮਹੀਨਿਆਂ ਬਾਅਦ ਤੁਹਾਡੇ ਪਿੰਡ ਵਿੱਚ ਚੱਕਰ ਲੱਗਦਾ ਹੈ, ਹੁਣ ਮੈਂ ਆਇਆ ਜੋ ਕੁਛ ਹੈ ਤੂੰ ਦੇ ਦੇ ਭਾਗਵਾਨ ਨੇ ਭਾਗਾਂ ਵਾਲੀਏ, ਗੁਰੂ ਨਾਨਕ ਤੈਨੂੰ ਭਾਗ ਲਾਏ, ਕੋਈ ਇੱਥੇ ਜਿੱਦ ਥੋੜ੍ਹਾ, ਕੋਈ ਇਹ ਤਾਂ ਨਹੀਂ ਤੈਨੂੰ ਕੋਈ ਅਸੀਂ ਡੰਨ ਲਾਣਾ, ਟੈਕਸ ਲਾਣਾ, ਇਹਨੇ ਦੇ ਜੋ ਹੈ ਉਹ ਦੇ ਦੇ। ਕਹਿੰਦੇ ਨੇ ਉਹ ਬੀਬੀ ਉਸ ਵੇਲੇ ਬੋਕਰ ਮਾਰਦੀ ਪਈ ਸੀ, ਉਹ ਝਾੜੂ ਲਾਉਂਦੀ ਪਈ ਸੀ, ਝਾੜੂ ਲਾ ਕੇ ਉਹਨੇ ਕੂੜਾ ਇੱਕ ਥਾਂ 'ਤੇ ਇਕੱਠਾ ਕੀਤਾ। ਕਹਿਣ ਲੱਗੀ ਬਾਬਾ ਚਲਾ ਜਾ, ਤੈਨੂੰ ਕਿਹਾ। ਕਹਿੰਦਾ ਮੈਂ ਝੋਲੀ ਅੱਡ ਕੇ ਕਿਹਾ ਜੋ ਹੈ ਗੁਰੂ ਜੀ ਦੇ ਨਾਂ 'ਤੇ ਦੇ ਦੇ, ਤੇਰੀ ਕਿਰਤ ਸਫਲੀ ਹੋ ਜਾਏਗੀ। ਕਹਿਣ ਲੱਗਾ ਮੈਂ ਝੋਲੀ ਕੀਤੀ, ਉਸ ਬੀਬੀ ਨੇ ਜਿਹੜਾ ਘੱਟਾ ਮਿੱਟੀ ਇਕੱਠਾ ਕੀਤਾ ਸੀ ਨਾ, ਬੁੱਕਾਂ ਭਰ ਭਰ ਕੇ ਮੇਰੀ ਝੋਲੀ ਵਿੱਚ ਮਿੱਟੀ ਪਾ ਦਿੱਤੀ, ਬੋਕਰ ਵਾਲੀ ਮਿੱਟੀ ਪਾ ਕੇ। ਕਹਿਣ ਲੱਗੀ ਆਹ ਲੈ ਜਾ ਗੁਰੂ ਤੇਗ ਬਹਾਦਰ ਦੇ ਨਾਂ 'ਤੇ। ਕਹਿੰਦਾ ਮੇਰੇ ਮਨ 'ਚ ਆਇਆ ਮਣਾ, ਕੋਈ ਗੱਲ ਨਹੀਂ ਜੇ ਗੁੱਸੇ ਵਿੱਚ ਹੈ ਇਹ ਮਿੱਟੀ ਵੀ ਪ੍ਰਵਾਨਕ ਹੈ। ਕਹਿੰਦਾ ਮੈਂ ਮਿੱਟੀ ਪੋਟਲੀ ਵਿੱਚ ਬੰਨੀ ਸੰਗਤ, ਅਤੇ ਗੁਰੂ ਤੇਗ ਬਹਾਦਰ ਨਾਲੇ ਸੁਣੀ ਜਾਂਦੇ ਨੇ ਅਤੇ ਨਾਲੇ ਭਾਈ ਫੱਗੂ ਦੇ ਕੰਢ ਉੱਤੇ ਖੱਤ ਫੇਰੀ ਜਾਂਦੇ। ਕਹਿਣ ਲੱਗੇ ਸੰਗਤ ਮੈਂ ਇਹ ਮਿੱਟੀ ਦੀ ਪੋਟਲੀ ਘਰ ਲੈ ਆਇਆ, ਮੈਂ ਆ ਕੇ ਮਿੱਟੀ ਨੂੰ ਫਰੋਲਿਆ, ਮੈਂ ਦੇਖਿਆ ਕੀ ਪਤਾ ਮਿੱਟੀ ਵਿੱਚ ਕਿਤੇ ਭਾਗ ਲੁਕੇ ਹੋਣ ਇਸ ਸਿੱਖ ਦੇ। ਕਹਿੰਦਾ ਮੈਂ ਜਦੋਂ ਮਿੱਟੀ ਨੂੰ ਫਰੋਲਿਆ ਉਹਦੇ ਵਿੱਚੋਂ ਇੱਕ ਬੇਰ ਦੀ ਗਿਟਕ ਨਿਕਲ ਆਈ। ਕਹਿੰਦਾ ਉਹ ਬੇਰ ਦੀ ਗਿਟਕ ਫਿਰ ਮੈਂ ਗੁਰੂ ਕੀ ਦਿੱਤੀ ਕੋਈ ਦਾਤ ਸਮਝ ਕੇ ਜ਼ਮੀਨ ਪੱਟ ਕੇ ਬੇਰ ਦੀ ਗਿਟਕ ਬੀਜ ਦਿੱਤੀ, ਅਤੇ ਮੈਂ ਗੁਰੂ ਕੀ ਬੇਰ ਜਾਣ ਕੇ ਇਹਨੂੰ ਪਾਲਦਾ ਰਿਹਾ। ਅਤੇ ਕਹਿਣ ਲੱਗੇ ਅੱਜ ਦੇਖੋ ਉਹ ਬੇਰ ਵੱਡੀ ਹੋ ਗਈ, ਇਹਨੂੰ ਬੇਰੀ ਨੂੰ ਬੇਰ ਲੱਗ ਗਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਇਹ ਤੇਰੀ ਬੇਰੀ ਹੈ, ਤੇਰੇ ਬੇਰ ਨੇ। ਜਦੋਂ ਇੰਨੀ ਸਾਖੀ ਸੁਣਾਈ ਅਤੇ ਨਾਲ ਹੀ ਕਹਿ ਦਿੱਤਾ ਸੱਚੇ ਪਾਤਸ਼ਾਹ ਅਸੀਂ ਤੇਰੀ ਕਦਰ ਨਾ ਜਾਣ ਸਕੇ, ਤੂੰ ਤਾਂ ਝੋਲੀ ਵਿੱਚ ਕੋਈ ਮਿੱਟੀ ਪਾਏ ਅਤੇ ਮਿੱਟੀ ਵੀ ਸਵੀਕਾਰ ਕਰ ਲੈਂਦਾ, ਤੈਨੂੰ ਕੋਈ ਪਿਆਰ ਕਰੇ ਤਾਂ ਸਹੀ। ਜਦੋਂ ਕਿਹਾ ਤੂੰ ਮਿੱਟੀ ਵੀ ਝੋਲੀ ਵਿੱਚ ਪਵਾਉਂਦਾ, ਅਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਚਾਚੇ ਫੱਗੂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਇਕੱਲਾ ਗੁਰੂ ਨਹੀਂ ਸਿੱਖਾਂ, ਤੂੰ ਵੀ ਧਨ ਹੈ ਜਿਹੜਾ ਲੋਕਾਂ ਦੇ ਉਲਾਮੇ ਗਾਲਾਂ ਸੁਣ ਕੇ ਵੀ ਝੋਲੀ ਵਿੱਚ ਗੁਰੂ ਕੀ ਕਾਰ ਪਵਾਈ ਜਾਣਾ। ਗੁਰਮੁਖੋ ਉਸ ਵੇਲੇ ਕਿਹਾ ਧਨ ਸਿੱਖੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੇ ਅਖੀਰ 'ਤੇ ਸ਼ਬਦ ਦੀ ਸੰਪੂਰਨਤਾ ਮੈਂ ਕਰ ਦਿੰਦਾ। ਸ਼ਬਦ ਸੀ ਤੁਮ ਸਮਰੱਥਾ ਕਾਰਨ ਕਰਨ, ਤੂੰ ਸਮਰੱਥ ਹੈ, ਕੇਵਲ ਰਾਜੇ ਭਿਖਾਰੀ ਸੱਖਣੇ ਭਰੇ ਨਹੀਂ ਕਰਦਾ, ਇੱਥੋਂ ਤੱਕ ਤੂੰ ਪਾਪੀਆਂ ਉੱਤੇ ਪਰਦੇ ਪਾ ਦੇਣਾ, ਅਤੇ ਕਿੰਨਾ ਸਮਰੱਥ ਹੈ। ਗੁਰੂ ਤੇਗ ਬਹਾਦਰ ਕਹਿੰਦੇ ਨੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਅਟਲ ਭਇਓ ਤਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ, ਦੁੱਖ ਹਰਤਾ ਇਹ ਬਿਧ ਕੋ ਸਵਾਮੀ ਤੈਂ ਕਾਹੇ ਬਿਸਰਾਇਆ, ਜਾਬੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ, ਮੈਂ ਮਾਂ ਨਾਮ ਕਹਾਂ ਲਓ ਬਰਨੂ ਰਾਮ ਕਹਿਤ ਬੰਧਨ ਤੇ ਟੂਟਾ, ਅਜਾਮਲ ਪਾਪੀ ਜਗ ਜਾਣੈ ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈਂ ਪੀ ਉਤਰੈ ਪਾਰਾਂ। ਰੱਬ ਸਭ ਕੁਝ ਕਰਨ ਦੇ ਸਮਰੱਥ ਹੈ, ਗੁਰੂ ਕਿਰਪਾ ਕਰੇ ਅਸੀਂ ਸਾਈਂ ਦੇ ਚਰਨਾਂ ਨਾਲ ਜੁੜ ਸਕੀਏ, ਅਤੇ ਜਿਹੜਾ ਸਭ ਕੁਝ ਕਰਨ ਦੇ ਸਮਰੱਥ ਹੈ ਅਤੇ ਹੋ ਸਕਦਾ ਕਈ ਜਨਮਾਂ ਦੇ ਸੁੱਕੇ ਹੋਏ ਅੰਦਰ ਭਰ ਦੇਵੇ, ਕਈ ਜਨਮਾਂ ਦੇ ਸੁੱਕੇ ਹੋਏ ਮਨਾਂ ਨੂੰ ਖਰਿਆਂ ਕਰ ਦੇਵੇ, ਇੰਨੀਆਂ ਕੁ ਬੇਨਤੀਆਂ ਸਵੀਕਾਰ ਕਰਿਓ। ਰਾਤ ਤੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਲੜੀ ਚਲਾਵਾਂਗੇ। ਪਹਿਲਾਂ ਬਕਾਲੇ ਦਾ ਸਮਾਂ, ਕੁਝ ਸਮਾਂ ਜਿਹੜੀਆਂ ਰਹਿਮਤਾਂ ਵਰਸਾਉਂਦੇ ਰਹੇ ਅਤੇ ਬਾਣੀ, ਫਿਰ ਸ਼ਹਾਦਤ, ਅਤੇ ਇੱਕ ਬੇਨਤੀ ਮੈਂ ਖਾਸ ਕਰਕੇ ਕਰਨੀ ਹੈ। ਗੁਰੂ ਤੇਗ ਬਹਾਦਰ ਸਰੀਰਕ ਰੂਪ ਵਿੱਚ ਵੀ ਕਿਰਪਾ ਕਰਦੇ ਰਹੇ, ਅਤੇ ਜਦੋਂ ਇਕੱਲਾ ਸੀਸ ਰਹਿ ਗਿਆ ਨਾ, ਅਤੇ ਜਿੱਥੇ ਜਿੱਥੇ ਗਏ ਸੀਸ ਦੀ ਯਾਤਰਾ ਕਰਦੇ ਵੀ ਸਿੱਖਾਂ ਨੂੰ ਨਵਾਜਦੇ ਰਹੇ। ਕਿਹੜੀਆਂ ਕਿਹੜੀਆਂ ਥਾਵਾਂ 'ਤੇ ਗਏ, ਕਿਹੜੇ ਕਿਹੜੇ ਸਿੱਖ ਉਡੀਕਦੇ ਪਏ ਸਨ, ਇਕੱਲੇ ਸੀਸ ਦੇ ਦਰਸ਼ਨ ਹੋਏ, ਉਹ ਅਸੀਂ ਆਉਣ ਵਾਲੇ ਚਾਰ ਦੀਵਾਨਾਂ ਵਿੱਚ ਵਾਚਾਂਗੇ। ਇੱਥੋਂ ਦੇ ਸਮੁੱਚੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਬਾਬੇ ਨਾਨਕ ਦੀ ਬਾਣੀ ਨੂੰ ਆਪਣੀ ਖਿੱਕ ਨਾਲ ਸੀਨੇ ਨਾਲ ਸਾਂਭ ਕੇ ਬੈਠੇ ਨੇ, ਸ਼ਰਧਾ ਦਾ ਭਾਂਡਾ ਲੈ ਕੇ ਤੁਰੇ ਹੋ। ਗੁਰੂ ਤੇਗ ਬਹਾਦਰ ਤੁਹਾਡੀ ਭਾਵਨਾ ਦੇ ਭਾਂਡੇ ਵਿੱਚ ਨਾਮ ਦੀਆਂ ਦਾਤਾਂ ਬਖਸ਼ੇ ਅਤੇ ਗੁਰਸਿੱਖੀ ਦੀਆਂ ਦਾਤਾਂ ਬਖਸ਼ ਕੇ ਨਿਵਾਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।